सतनाम तनुवाखे गुरु साहिब जियो अब मैं कौन उपाओ करूं जे विद मन को संसा चूके पावनिद पार परों अब मैं कौन उपाओ करूं जय विद मन को संसा चूके पावनिद पार परों जन्म पाए कछ पलो न कीनो ताते अदक डरो मन बच क्रम हर गुण नहीं गाए यह जी सोच तरो गुरमत सुन कछ ज्ञान न उपजियो पस ज्यो उदर भरो कहो नानक प्रभ बिरद पछानो तब हों पतत तरों गुरमत सुन कछ ज्ञान न उपजियो पस ज्यो उदर भरों कहो नानक प्रभ बिरद पछानो तब हों पतत तरों परम सम्मान योग बाला प्रीतम अष्टम बलबीरा जिस सतगुरु जी दे अमृत दृष्टि नाल और जिन्ना दा पवित्र नाम अपनी रसना जबान दे नाल त्यौन बोलन पुकारन नाल दुख दरिद्र कटे जांदे ने तन तन सतगुरु गुरु हर कृष्ण साहिब महाराज जी दे पावन पवित्र दरबार अंदर तन श्री गुरु ग्रंथ साहिब जी दी चरण शरण विच बैठ कर अमृत गुरबाणी दा रस पिन्ना कीर्तन और चल रही लड़ीवार गुरु शब्द दी विचार विचार अधीन पवित्र अमृत बचना दा पाठ सन्मान योग भाई साहब जी ने सरवण कराया है। आओ इस पवित्र शब्द दे दायरे अंदर रह के और सतगुरु गुरु तेग बहादुर जी महाराज उन्हां दी अमृत रचना विचों कुछ विचार आप जी नाल सांझे कर सका। आप जितने गुरु चरणा विच उपस्थित हाजिर हो अपने घरां विच बैठे भावना नाल सरवण कर रहे हो आप जी अपने अंदर नूं टिकाण दा यतन करो बख्शो आसीस ਪਿਆਰ ਅਦਬ ਨਾਲ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਬਖਸ਼ਿਸ਼ ਕਰੋ ਸਾਧ ਸੰਗਤ, ਕੋਈ ਵੀ ਰਸਨਾ ਵਾਂਝੀ ਵਿਰਵੀ ਨਾ ਰਹੇ। ਪਿਆਰ ਅਦਬ ਨਾਲ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਲੜੀਵਾਰ ਅੰਮ੍ਰਿਤ ਬਚਨਾਂ ਵਿੱਚੋਂ ਇਸ ਪੌੜੀ ਨਾਲ ਦਰਜ ਦੋ ਸ਼ਲੋਕਾਂ ਦੀ ਵਿਚਾਰ ਆਪਾਂ ਪਿਛਲੇ ਦੋ ਦਿਨਾਂ ਵਿੱਚ ਕਰ ਚੁੱਕੇ ਹਾਂ। ਪਹਿਲਾ ਸ਼ਲੋਕ ਇਸ ਪੌੜੀ ਨਾਲ ਹੈ, ਅੰਤਰ ਗਿਆਨ ਨਾ ਆਇਓ ਜਿਤ ਕਿਚ ਸੋਝੀ ਪਾਏ। ਮਨੁੱਖ ਦੇ ਅੰਦਰ ਉਹ ਆਤਮਕ ਗਿਆਨ ਨਾ ਆਇਆ ਜਿਸ ਦੇ ਨਾਲ ਪਰਿਪੂਰਨ ਪਰਮਾਤਮਾ ਦੀ ਸੋਝੀ ਸਮਝ ਪੈ ਸਕੇ। ਕੱਲ ਵਿਚਾਰ ਸੀ ਇੱਕਾ ਬਾਣੀ ਇੱਕ ਗੁਰ, ਇੱਕੋ ਸ਼ਬਦ ਵਿਚਾਰ, ਔਰ ਅੱਜ ਜੋ ਵਿਚਾਰ ਅਧੀਨ ਪੌੜੀ ਹੈ ਇਸ ਵਿੱਚ ਹਜ਼ੂਰ ਨੇ ਫਰਮਾਇਆ, ਜਿਨ੍ਹਾਂ ਅੰਦਰ ਕੂੜ ਵਰਤੈ ਸੱਚ ਨਾ ਪਾਵੇ। ਜਿਨ੍ਹਾਂ ਲੋਕਾਂ ਦੇ ਅੰਦਰ ਝੂਠ ਵਿੱਚ ਪ੍ਰਵਿਰਤ ਨੇ, ਜਿਨ੍ਹਾਂ ਅੰਦਰ ਕੇਵਲ ਕੂੜ ਦਾ ਪਸਾਰਾ ਹੈ, ਉਹਨਾਂ ਕੂੜਿਆਰ ਬੰਦਿਆਂ ਨੂੰ ਨਾ ਤਾਂ ਸੱਚੇ ਬੋਲ ਚੰਗੇ ਲੱਗਦੇ ਨੇ ਤੇ ਨਾ ਉਹਨਾਂ ਕੂੜਿਆਰ ਲੋਕਾਂ ਨੂੰ ਸੱਚਿਆਰ ਲੋਕ ਚੰਗੇ ਲੱਗਦੇ। ਕੱਲ ਜੋ ਭਾਈ ਸਾਹਿਬ ਸਨਮਾਨਯੋਗ ਗਿਆਨੀ ਖੇਮ ਸਿੰਘ ਜੀ ਦਰਸਾ ਰਹੇ ਸਨ, ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚੋਂ ਪਹਿਲਾ ਸ਼ਬਦ ਜੋ ਗੁਰੂ ਗ੍ਰੰਥ ਸਾਹਿਬ ਚ ਹਜ਼ੂਰ ਦਾ ਹੈ ਉਸ ਦੀ ਸੰਖੇਪ ਜੀ ਵਿਚਾਰ ਪ੍ਰਾਰੰਭ ਕੀਤੀ ਸੀ। ਉਸੇ ਲੜੀ ਨੂੰ ਹੀ ਦਾਸ ਅੱਜ ਦੀ ਪਵਿੱਤਰ ਪੌੜੀ ਨੂੰ ਵੀ ਆਧਾਰ ਬਣਾ ਕੇ ਸੰਪੰਨਤਾ ਵਾਲੇ ਪਾਸੇ ਲੈ ਕੇ ਜਾਏਗਾ। ਕੱਲ ਅਰਜ਼ ਕੀਤੀ ਸੀ ਕਿ ਮੌਤ ਦੀ ਖੇਡ ਖੇਡਣੀ ਬੜੀ ਮੁਸ਼ਕਲ ਹੈ, ਬੜਾ ਕਠਿਨ ਖੇਲ ਹੈ, ਪਰ ਇਹ ਵੀ ਸੱਚਾਈ ਹੈ ਕਿ ਸਤਿਗੁਰੂ ਦੇ ਘਰ ਅੰਦਰ ਮੌਤ ਲਈ ਸ਼ਬਦ ਆਨੰਦ ਚਾਓ ਅਤੇ ਸੋਹਿਲਾ ਵਰਤਿਆ ਗਿਆ ਹੈ। ਹੈ ਤਾਂ ਖੇਡ ਬੜੀ ਕਠਿਨ, ਕਿਉਂਕਿ ਗੁਰਦੇਵ ਦੀ ਬਾਣੀ ਵਿੱਚ ਹੀ ਬਚਨ ਆਉਂਦਾ, ਮਰਨੇ ਤੇ ਜਗਤ ਡਰੈ ਜੀਵਿਆ ਲੋੜੈ ਸਭ ਕੋਏ। ਹਰ ਬੰਦਾ ਚਾਹੁੰਦਾ ਕਿ ਮੈਂ ਮੌਤ ਤੋਂ ਬਚ ਸਕਾਂ, ਪਰ ਗੁਰੂ ਘਰ ਅੰਦਰ ਜਿਸ ਮੌਤ ਨੂੰ ਡਰ ਭੈ ਕਿਹਾ ਗਿਆ ਹੈ ਉੱਥੇ ਗੁਰਦੇਵ ਦੇ ਘਰ ਅੰਦਰ ਮੌਤ ਲਈ ਸ਼ਬਦ ਚਾਓ ਆਨੰਦ ਤੇ ਤੀਸਰਾ ਸ਼ਬਦ ਮੈਂ ਵਰਤਿਆ ਸੋਹਿਲਾ ਵਰਤਿਆ ਹੈ। ਜਿਵੇਂ ਸਤਿਗੁਰੂ ਦੇ ਅੰਮ੍ਰਿਤ ਬਚਨ ਨੇ ਕਿ ਕਬੀਰ ਮੋਹੇ ਮਰਨੇ ਕਾ ਚਾਓ ਹੈ, ਮੌਤ ਨਾਲ ਡਰ ਸ਼ਬਦ ਤਾਂ ਦੁਨੀਆਂ ਕਹਿੰਦੀ ਹੈ ਪਰ ਗੁਰੂ ਘਰ ਅੰਦਰ ਮੌਤ ਨਾਲ ਸ਼ਬਦ ਚਾਓ ਵਰਤਿਆ ਗਿਆ ਹੈ। ਮੋਹ ਮਰਨੇ ਕਾ ਚਾਓ ਹੈ, ਮਰੋ ਤਾਂ ਹਰ ਕੈ ਦੁਆਰ। ਦੂਸਰਾ ਸ਼ਬਦ ਮੌਤ ਲਈ ਵਰਤਿਆ ਗਿਆ ਕਿ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ। ਇੱਕ ਚਾਓ ਸ਼ਬਦ, ਦੂਸਰਾ ਆਨੰਦ ਸ਼ਬਦ ਤੇ ਤੀਸਰਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮੌਤ ਨਾਲ ਸ਼ਬਦ ਵਰਤਿਆ ਗਿਆ ਉਹ ਹੈ ਸੋਹਿਲਾ। ਹੁਣ ਸੋਹਿਲੇ ਦਾ ਸੰਬੰਧ ਜੋ ਹੈ ਉਹ ਅਸਲ ਵਿੱਚ ਮੰਗਲਮਈ ਖੁਸ਼ੀ ਦੇ ਗੀਤ ਨਾਲ ਹੈ। ਦਾਸ ਅਕਸਰ ਬੇਨਤੀ ਕਰਦਾ ਹੁੰਦਾ ਕਿ ਅਸੀਂ ਰੋਜ਼ ਰਾਤ ਨੂੰ ਸੌਣ ਲੱਗਿਆਂ ਸੋਹਿਲਾ ਸਾਹਿਬ ਜੀ ਦਾ ਪਾਠ ਕਰਨੇ ਖਾਂ, ਤੇ ਮੈਂ ਇੱਕ ਕਿਨੇ ਤੇ ਅਰਜ਼ ਜ਼ਰੂਰ ਕਰਨੀ ਚਾਹਾਂਗਾ ਕਿ ਦੇਖੋ ਜੋ ਸਿੱਖ ਰਹਿਤ ਮਰਿਆਦਾ ਅਨੁਸਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਤ ਮਰਿਆਦਾ ਅਨੁਸਾਰ ਸਾਨੂੰ ਨਿਤਨੇਮ ਕਰਨ ਵਾਸਤੇ ਰੋਜ਼ਾਨਾ ਸਿੱਖ ਨੂੰ ਕਿਹਾ ਗਿਆ ਹੈ, ਅੱਜ ਦੇਖਣ ਨੂੰ ਮਿਲ ਰਿਹਾ ਹੈ ਕਿ ਦੋ ਤਰ੍ਹਾਂ ਦੀਆਂ ਵਿਚਾਰਧਾਰਾਂ ਸਾਡੇ ਲੋਕਾਂ ਵਿੱਚ ਪਨਪ ਰਹੀਆਂ ਨੇ, ਪਰ ਉਹਨਾਂ ਦਾ ਸਥਾਈ ਥਾਂ ਕਦੀ ਨਹੀਂ ਬਣ ਸਕੇਗਾ। ਇੱਕ ਤਾਂ ਕਹਿੰਦੇ ਨੇ ਕੇਵਲ ਵਾਹਿਗੁਰੂ ਸ਼ਬਦ ਪੜ੍ਹੋ ਜਪੋ, ਨਿਤਨੇਮ ਦੀ ਕੀ ਲੋੜ ਹੈ, ਤੇ ਦੂਸਰੇ ਇਹ ਕਹਿਣ ਲੱਗ ਪਏ ਨੇ ਕਿ ਨਿਤਨੇਮ ਕਰਨ ਦਾ ਫਾਇਦਾ ਹੀ ਕੋਈ ਨਹੀਂ। ਤੇ ਮੈਂ ਕਈ ਵਾਰੀ ਸੋਚਣਾ, ਕੰਮ ਦੋਨੋਂ ਹੀ ਇੱਕੋ ਕਰਦੇ ਪਏ ਨੇ। ਜ਼ਿੰਦਗੀ ਵਿੱਚ ਜਿਸ ਦਿਨ ਬੰਦੇ ਦੇ ਨੇਮ ਟੁੱਟ ਗਿਆ, ਚੇਤੇ ਰੱਖਿਓ ਉਸ ਦਿਨ ਪ੍ਰੇਮ ਦੀ ਮੌਤ ਹੋ ਜਾਏਗੀ। ਪ੍ਰੇਮ ਹੀ ਨੇਮ ਹੈ ਤੇ ਨੇਮ ਹੀ ਪ੍ਰੇਮ ਹੈ, ਪ੍ਰੇਮੀ ਹੀ ਨੇਮੀ ਬਣਦੇ ਹੁੰਦੇ ਨੇ, ਤੇ ਯਾਦ ਰੱਖੋ ਨੇਮੀ ਹੀ ਪ੍ਰੇਮ ਦਾ ਪੰਧ ਤੈਅ ਕਰਦੇ ਹੁੰਦੇ। ਸਿਰਫ ਇੱਕ ਸੰਖੇਪ ਜੀ ਬੇਨਤੀ ਹੈ, ਮੈਂ ਜੋ ਅਰਜ਼ ਕਰਨੀ ਚਾਹੁੰਦਾ ਵਾਂ ਉਸ ਪ੍ਰਕਰਨ ਵਿੱਚ ਰਹਿ ਕੇ। ਰਾਤ ਨੂੰ ਅਸੀਂ ਸੋਹਿਲਾ ਸਾਹਿਬ ਦਾ ਪਾਠ ਕਰਨ ਲੱਗੇ ਹਾਂ, ਸੌਣ ਲੱਗੇ ਹਾਂ, ਜੇ ਪਹਿਲੇ ਸ਼ਬਦ ਨੂੰ ਧਿਆਨ ਨਾਲ ਪੜ੍ਹੀਏ ਤੇ ਉਸ ਸ਼ਬਦ ਵਿੱਚ ਗੁਰਦੇਵ ਨੇ ਜਿਹੜੀਆਂ ਉਦਾਹਰਨਾਂ ਦਿੱਤੀਆਂ ਨੇ ਉਹ ਦਰਅਸਲ ਵਿਆਹ ਦੀਆਂ ਰਸਮਾਂ ਦੇ ਨਾਲ ਸੰਬੰਧਿਤ ਨੇ। ਉਹਦੇ ਵਿੱਚ ਬਚਨ ਹੈ, ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ, ਦਿਓ ਸੱਜਣ ਆਸੀਸੜੀਆਂ ਜਿਉਂ ਹੋਵੇ ਸਾਹਿਬ ਸ਼ੋਮੇਲ। ਹੁਣ ਸਾਹੇ ਦਾ ਸੰਬੰਧ ਵਿਆਹ ਨਾਲ ਹੈ, ਮਿਲਕਰ ਪਾਵੋ ਤੇਲ ਦਾ ਸੰਬੰਧ ਵਿਆਹ ਦੇ ਨਾਲ ਹੈ। ਮੈਂ ਸ਼ਬਦ ਰਸਮ ਵਰਤਿਆ ਮਰਿਆਦਾ ਨਹੀਂ, ਮਰਿਆਦਾ ਵਿੱਚ ਤੇ ਰਸਮ ਵਿੱਚ ਫਰਕ ਹੁੰਦਾ ਹੈ। ਤਿੰਨ ਸ਼ਬਦ ਨੇ, ਇੱਕ ਹੁੰਦੀ ਹੈ ਪਰੰਪਰਾ, ਇੱਕ ਹੁੰਦੀ ਹੈ ਰਸਮੋ ਰਿਵਾਜ, ਤੇ ਤੀਸਰਾ ਸ਼ਬਦ ਹੈ ਮਰਿਆਦਾ। ਰਸਮਾਂ ਤੇ ਪਰੰਪਰਾਵਾਂ ਖਿੱਤਿਆਂ ਨਾਲ ਜੁੜੀਆਂ ਹੁੰਦੀਆਂ ਨੇ, ਘਰਾਣਿਆਂ ਨਾਲ ਜੁੜੀਆਂ ਹੁੰਦੀਆਂ ਨੇ, ਬਿਰਾਦਰੀਆਂ ਨਾਲ ਜੁੜੀਆਂ ਹੁੰਦੀਆਂ ਨੇ, ਪਰ ਗੁਰੂ ਮਰਿਆਦਾ ਐਸੀ ਹੈ ਜੋ ਸਰਬਕਾਲੀ ਸਰਬਦੇਸ਼ੀ ਹਰ ਇੱਕ ਸਿੱਖ ਦੇ ਉੱਪਰ ਟੁੱਕਦੀ ਹੈ। ਆਮ ਤੌਰ ਤੇ ਜਦੋਂ ਅਸੀਂ ਦੇਖਦੇ ਹਾਂ ਇਸ ਪਵਿੱਤਰ ਬਚਨ ਨੂੰ ਪੜ੍ਹਦੇ ਹਾਂ, ਸੰਬਤ ਸਾਹਾ ਮਿਲਕਰ ਪਾਵੋ ਤੇਲ ਜਿਹੜੇ ਸ਼ਬਦ ਨੇ ਉਹ ਵਿਆਹ ਦੇ ਨਾਲ ਜੁੜੀਆਂ ਹੋਈਆਂ ਰਸਮਾਂ ਨੇ। ਇਹੀ ਕਾਰਨ ਕਿ ਜਦੋਂ ਬੇਟੀ ਦਾ ਵਿਆਹ ਕੀਤਾ ਜਾਂਦਾ ਤੇ ਉਦੋਂ ਘਰਾਂ ਵਿੱਚ ਸੁਹਾਗ ਲੋਕ ਗਾਉਂਦੇ ਸਨ, ਤੇ ਜਦੋਂ ਬੇਟੇ ਦਾ ਵਿਆਹ ਕੀਤਾ ਜਾਂਦਾ ਤੇ ਉਦੋਂ ਘੋੜੀਆਂ ਗਾਈਆਂ ਜਾਂਦੀਆਂ ਸਨ, ਸੁਹਾਗ ਅਤੇ ਘੋੜੀਆਂ। ਮੈਂ ਸਿਰਫ ਇੱਕ ਬਾਣੀ ਦੇ ਸ਼ਬਦ ਦੇ ਅਰਥ ਕਰਨ ਲਈ ਬੇਨਤੀ ਕਰ ਰਿਹਾ। ਹੁਣ ਉੱਥੇ ਪ੍ਰਮਾਣ ਦਿੱਤਾ ਵਿਆਹ ਦਾ, ਤੇਲ ਦਾ, ਸੁਹਾਗ ਦਾ, ਪਰ ਉਸ ਪ੍ਰਮਾਣ ਵਿੱਚੋਂ ਚੇਤੇ ਕਰਾ ਦਿੱਤੀ ਹੈ ਮੌਤ। ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ, ਦਿਓ ਸੱਜਣ ਅਸੀਸੜੀਆਂ ਜਿਉਂ ਹੋਵੇ ਸਾਹਿਬ ਸੁਮੇਲ। ਘਰ ਘਰ ਏਕੋ ਪਹੁੰਚਾ, ਪਹੁੰਚਾ ਦਾ ਅਰਥ ਹੈ ਸਾਹਿਬ ਚਿੱਠੀ ਆਉਣੀ। ਘਰ ਘਰ ਏਕੋ ਪਹੁੰਚਾ, ਸਦੜੇ ਨਿਤ ਪਵਨ ਸੱਦਣ ਖਾਰਾ ਸਿਮਰੀਆਂ ਨਾਨਕ ਸੇ ਦੇਹੇ ਆਹਵਨ। ਮੈਂ ਬੇਨਤੀ ਕਰਾਂ ਕਿ ਪ੍ਰਮਾਣ ਉਦਾਹਰਨ ਦਿੱਤੀ ਗਈ ਵਿਆਹ ਦੀ, ਪਰ ਚੇਤੇ ਮੌਤ ਕਰਾ ਦਿੱਤੀ। ਇਹਦਾ ਮਤਲਬ ਇਹ ਸੀ ਦੁਨੀਆਂ ਦੇ ਲੋਕੋ ਕਿ ਜਿਸ ਮੌਤ ਨੂੰ ਲੋਕ ਭੈ ਕਹਿੰਦੇ ਨੇ, ਜਿਸ ਮੌਤ ਨੂੰ ਲੋਕ ਡਰ ਕਹਿੰਦੇ ਨੇ, ਜਿਸ ਮੌਤ ਨੂੰ ਸੁਣ ਕੇ ਲੋਕ ਕੰਬਦੇ ਨੇ, ਗੁਰੂ ਘਰ ਅੰਦਰ ਮੌਤ ਚਾਓ ਹੈ, ਮੌਤ ਆਨੰਦ ਹੈ। ਸੱਚ ਐਵੇਂ ਕਿ ਸ਼ਹੀਦ ਵਾਸਤੇ ਮੌਤ ਇੰਨੀ ਖੁਸ਼ੀ ਬਣ ਜਾਂਦੀ ਹੈ ਕਿ ਜਿਵੇਂ ਇੱਕ ਵਿਆਹ ਵੇਲੇ ਸੋਹਲੇ ਗਾਏ ਜਾਂਦੇ, ਜਿਵੇਂ ਵਿਆਹ ਦੀ ਪ੍ਰਸੰਨਤਾ ਹੈ। ਸ਼ਹੀਦ ਮੌਤ ਨੂੰ ਸੋਹਲੇ ਗਾਉਂਦਿਆਂ ਅਪਣਾਉਣ ਵਾਸਤੇ ਤਿਆਰ ਹੈ। ਆਓ ਥੋੜ੍ਹਾ ਜਿਹਾ ਗੁਰੂ ਤੇਗ ਬਹਾਦਰ ਜੀ ਦੇ ਪਹਿਲਾ ਬਚਨ, ਕੱਲ ਅਸੀਂ ਵਿਚਾਰਿਆ ਸੀ ਕਿ ਸਾਧੋ ਮਨ ਕਾ ਮਾਨ ਤਿਆਗੋ, 59 ਸ਼ਬਦ ਨੇ, ਪਰ ਗੁਰਮੁਖੋ ਬਾਣੀ ਦਾ ਅਭਿਆਸ ਕਰਾਂਗੇ ਤੇ ਜ਼ਿੰਦਗੀ ਵਿੱਚ ਆਨੰਦ ਪੈਦਾ ਹੋਵੇਗਾ। ਅੱਜ ਖੇਦ ਨਾਲ ਇਹ ਗੱਲ ਕਹਿਣੀ ਪੈਂਦੀ ਹੈ ਕਿ ਅਸੀਂ ਲੋਕ ਨਿਊਜ਼ ਪੇਪਰ ਪੜ੍ਹ ਕੇ ਗੁਰਬਾਣੀ ਦੀ ਕਥਾ ਤਿਆਰ ਪੈ ਕਰਨੇ ਹਾਂ, ਅਸੀਂ ਫੇਸਬੁੱਕ ਤੇ ਨੈੱਟ ਨੂੰ ਪੜ੍ਹ ਕੇ ਗੁਰਬਾਣੀ ਦੀ ਕਥਾ ਪੈ ਤਿਆਰ ਕਰਨੇ। ਅਰਜ਼ ਕਰਾਂਗਾ, ਜਿਤਨੀ ਦੇਰ ਤੱਕ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਟੁੱਬੀ ਨਹੀਂ ਮਾਰਦੇ, ਆਪਣੀ ਖੌਮੇ ਨੂੰ ਆਪਣੇ ਗਿਆਨ ਦੀ ਮੈਲ ਨਾਲ ਮੱਥਾ ਨਹੀਂ ਟੇਕ ਦਿੰਦੇ, ਉਨੀ ਦੇਰ ਤੱਕ ਅਨਭਵੀ ਗਿਆਨ ਕਿੱਥੋਂ ਪ੍ਰਾਪਤ ਹੋ ਸਕੇ। ਫਿਰ ਬੇਨਤੀ ਕਰਾਂ ਕਿ ਸਤਿਗੁਰੂ ਨੇ ਪਹਿਲਾ ਸ਼ਬਦ ਕਿਹਾ, ਉਹ ਭਲੇ ਪੁਰਖੋ ਮਨ ਦੇ ਮਾਨ ਨੂੰ ਤਿਆਗ ਦਿਓ, ਸਾਧੋ ਮਨ ਕਾ ਮਾਨ ਤਿਆਗੋ। ਹੁਣ ਮਾਨ ਦਾ ਸੰਬੰਧ ਕੇਵਲ ਧਨ ਨਾਲ ਨਹੀਂ, ਮਾਨ ਦਾ ਸੰਬੰਧ ਰੂਪ ਨਾਲ ਵੀ ਹੈ। ਮਾਨ ਦਾ ਸੰਬੰਧ ਐਸ਼ਵਰਜ ਨਾਲ ਵੀ ਹੈ, ਮਾਨ ਦਾ ਸੰਬੰਧ ਪਦਵੀ ਨਾਲ ਵੀ ਹੈ, ਮਾਨ ਦਾ ਸੰਬੰਧ ਅੰਦਰ ਦੇ ਗੁਣਾਂ ਨਾਲ ਵੀ ਹੈ। ਖਿਮਾ ਕਰਿਓ, ਕਈ ਵਾਰੀ ਬੰਦਾ ਆਪਣੇ ਕਲਪੇ ਹੋਏ ਸੱਚ ਨੂੰ ਵੀ ਹੰਕਾਰ ਵਿੱਚ ਲੈ ਕੇ ਕਹਿ ਦਿੰਦਾ ਮੇਰੇ ਤੋਂ ਵੱਧ ਸੱਚ ਬੋਲਣ ਵਾਲਾ ਹੀ ਸੰਸਾਰ ਤੇ ਕੋਈ ਨਹੀਂ। ਮਹਾਰਾਜ ਜੀ ਨੇ ਕਿਹਾ ਭਲੇ ਪੁਰਖੋ, ਇਸ ਮਨ ਦੇ ਹੰਕਾਰ ਨੂੰ ਤਿਆਗ ਦਿਓ। ਸਾਧੋ, ਮਨ ਕਾ ਮਾਨ ਤਿਆਗੋ। ਪਿਆਰਿਓ, ਮਨ ਦਾ ਮਾਨ ਇਹ ਸੂਖਸ਼ਮ ਹੈ, ਸਾਡੇ ਤੋਂ ਤਾਂ ਸਥੂਲ ਹੀ ਮਾਨ ਨਹੀਂ ਛੱਡਦਾ ਪਿਆ, ਤੇ ਸੂਖਸ਼ਮ ਖੌਮੇ ਕਦੋਂ ਛੱਡਣ ਨੂੰ ਬੰਦਾ ਤਿਆਰ ਹੋਵੇਗਾ। ਬਾਬਾ ਫਰੀਦ ਸਾਹਿਬ ਨੇ ਆਪਣੀ ਰਚਨਾ ਵਿੱਚ ਇੱਕ ਬਚਨ ਕੀਤਾ ਹੈ, ਕਹਿੰਦੇ ਨੇ ਹੰਕਾਰੀ ਬੰਦੇ ਕਈ ਵਾਰੀ ਗੁਰੂ ਕੋਲ ਬੈਠੇ ਹੋਏ ਵੀ ਖਾਲੀ ਰਹਿ ਜਾਂਦੇ। ਮਹਾਰਾਜ ਇਹ ਕਿਵੇਂ? ਕਹਿੰਦੇ ਨੇ ਸਭ ਤੋਂ ਜ਼ਿਆਦਾ ਬਾਰਿਸ਼ ਪਹਾੜ ਦੀ ਚੋਟੀ ਦੇ ਪਹਾੜ ਦੇ ਸ਼ਿਖਰ ਤੇ ਹੁੰਦੀ, ਪਰ ਕਦੀ ਆਪਨੇ ਪਹਾੜ ਦੀ ਚੋਟੀ ਉੱਤੇ ਪਾਣੀ ਖਲੋਤਾ ਦੇਖੇ? ਰੋਜ਼ਾਨਾ ਬਾਰਿਸ਼ ਉਹਦੇ ਸ਼ਿਖਰ ਤੇ ਹੁੰਦੀ ਏ, ਪਰ ਬਦਕਿਸਮਤੀ ਪਾਣੀ ਦੀ ਬੂੰਦ ਉਹਦੇ ਤੇ ਟਿਕਦੀ ਨਹੀਂ। ਕਹਿਣ ਲੱਗੇ ਪਾਣੀ ਹਮੇਸ਼ਾ ਨੀਵੀਆਂ ਥਾਵਾਂ ਤੇ ਟਿਕਦਾ ਹੈ। ਕਈ ਵਾਰੀ ਬੰਦੇ ਸੱਚ ਏਵੇ ਗੁਰੂ ਕੀ ਬਾਣੀ ਦੀ ਵਰਖਾ ਵਿੱਚ ਰਹਿੰਦੇ ਨੇ, ਸ਼ਬਦ ਵਿਚਾਰਦੇ ਨੇ, ਸ਼ਬਦ ਪੜ੍ਹਦੇ ਨੇ, ਸ਼ਬਦ ਗਾਉਂਦੇ ਨੇ, ਇਹਨੂੰ ਤਰਕ ਚ ਨਾਲ ਜਾਣਾ, ਪਰ ਇੰਨੇ ਸਾਲ ਕਰਨ ਦੇ ਬਾਵਜੂਦ ਅੰਦਰੋਂ ਸੁੱਕੇ ਦੇ ਸੁੱਕੇ, ਕਿਉਂਕਿ ਅੰਦਰ ਖੌਮੇ ਦੇ ਟਿੱਬੇ ਨੇ ਗੁਰੂ ਦੇ ਨਾਮ ਅੰਮ੍ਰਿਤ ਦੀ ਬੂੰਦ ਟਿਕਣ ਹੀ ਨਹੀਂ ਦਿੱਤੀ। ਤਾਂ ਹੀ ਬਚਨ ਕਿਹਾ ਸਾਧੋ ਮਨ ਕਾ ਮਾਨ ਤਿਆਗੋ। ਬਾਬਾ ਫਰੀਦ ਸਾਹਿਬ ਨੇ ਕਿਹਾ ਕਿ ਗਰਭ ਜਿੰਨਾ ਵਡਿਆਈਆਂ ਧਨ ਜੋਬਣ ਆਗਾ, ਖਾਲੀ ਚੱਲੇ ਧਣੀ ਸਿਓ ਟਿੱਬੇ ਜਿਉ ਮੀਵਾਹ। ਗੁਰਦੇਵ ਨੇ 52 ਅਖਰੀ ਵਿੱਚ ਇੱਕ ਬਚਨ ਕੀਤਾ ਹੈ ਕਿ ਜੱਜਾ ਜਾਨੈ ਖਉ ਕੁਛ ਖੂਵਾ, ਬਾਂਧਿਓ ਜੋ ਨਲਨੀ ਭਰਮ ਸੂਵਾ, ਜੋ ਜਾਨੈ ਖਉ ਭਗਤ ਗਿਆਨੀ। ਸਾਧੋ ਮਨ ਕਾ ਮਾਨ ਤਿਆਗੋ। ਜੋ ਜਾਨੈ ਖਉ ਭਗਤ ਗਿਆਨੀ, ਆਗੈ ਠਾਕੁਰ ਤਿਲ ਨੀ ਮਾਨੀ, ਜੋ ਜਾਨੈ ਮੈਂ ਕਥਨੀ ਕਰਤਾ, ਵਿਆਪਾਰੀ ਬਸਦਾ ਜਿਉ ਫਿਰਤਾ, ਸਾਧ ਸੰਗ ਜੇ ਖੌਮੈ ਮਾਰੀ, ਨਾਨਕ ਤਾਂ ਕੋ ਮਿਲੈ ਮੁਰਾਰੀ। ਸਾਧੋ ਮਨ ਕਾ ਮਾਨ ਤਿਆਗੋ। ਜਬ ਲਗ ਮੇਰੀ ਮੇਰੀ ਕਰੇ, ਤਬ ਲਗ ਕਾਜ ਏਕ ਨੀ ਸਰੈ, ਜਬ ਮੇਰੀ ਮੇਰੀ ਮਿਟ ਜਾਏ, ਤਬ ਪ੍ਰਭ ਕਾਜ ਸਵਾਰੇ ਆਏ। ਮਨ ਕਾ ਮਾਨ ਤਿਆਗੋ। ਖਮ ਕੀਆ ਖਮ ਕਰਾਂਗੇ, ਖਮ ਮੂਰ ਗਵਾਰ। ਮੈਂ ਸਿਰਫ ਪ੍ਰਮਾਣ ਬਾਣੀ ਦੇ ਰਿਹਾ, ਕਿਉਂਕਿ ਇਹਦੇ ਅਰਥ ਬੜੇ ਸਰਲ। ਇਹ ਮਨ ਵਿੱਚ ਮਾਨ ਆ ਜਾਣਾ, ਅਸੀਂ ਕੀਤਾ, ਅਸੀਂ ਕਰਾਂਗੇ, ਅਸੀਂ ਕਰਾਵਾਂਗੇ। ਮਹਾਰਾਜ ਕਹਿੰਦੇ ਨੇ ਇਸ ਮੈਂ ਨੂੰ ਛੱਡ, ਜਿਹੜਾ ਬੱਕਰਾ ਜਿਉਂਦੇ ਜੀ ਸਾਰੀ ਜ਼ਿੰਦਗੀ ਮੈਂ ਕਰਦਾ, ਜਦੋਂ ਮਰ ਜਾ ਉਹਨੂੰ ਵੀ ਤੂੰ ਬੋਲਣ ਦੀ ਜਾਚ ਆ ਜਾਂਦੀ, ਕਿਉਂਕਿ ਬੱਕਰੇ ਦੀਆਂ ਆਂਦਰਾਂ ਉਹਦੀ ਤੰਦੀ ਬਣਾ ਕੇ ਜਦੋਂ ਸਰੰਗੀ ਤੇ ਲਾਨੇ ਤੇ ਉਹਦੇ ਵਿੱਚੋਂ ਵੀ ਤੂੰ ਦੀ ਧੁਨੀ ਆਉਂਦੀ, ਪਰ ਜਿਉਂਦੇ ਮੈਂ ਛੱਡਣ ਨੂੰ ਤਿਆਰ ਨਹੀਂ। ਖਮ ਕੀਆ ਖਮ ਕਰਾਂਗੇ, ਖਮ ਮੂਰਖ ਗਵਾਰ, ਕਰਨ ਵਾਲਾ ਵਿਸਰਿਆ ਦੂਜੇ ਪਾਏ ਪਿਆਰ। ਪਰ ਜਿਹੜੇ ਮੈਂ ਨੂੰ ਤਿਆਗ ਦਿੰਦੇ ਨੇ ਉਹ ਜੋ ਕੁਝ ਵੀ ਦਾਤ ਮਿਲਦੀ ਏ, ਇੱਕੋ ਸ਼ਬਦ ਕਹਿੰਦੇ ਨੇ ਨਾ ਹਮ ਕੀਆ ਨਾ ਕਰਾਂਗੇ। ਮਨ ਕਾ ਮਾਨ ਤਿਆਗੋ ਸਾਧੋ, ਨਾ ਹਮ ਕੀਆ ਨਾ ਕਰਾਂਗੇ। ਮਹਾਰਾਜ ਕਹਿੰਦੇ ਨੇ ਸਾਡੇ ਵਿੱਚ ਤਾਂ ਸਮਰੱਥਾ ਹੀ ਨਹੀਂ, ਨਾ ਹਮ ਕੀਆ ਨਾ ਕਰਾਂਗੇ, ਨਾ ਕਰ ਸਕੇ ਸਰੀਰ, ਕਿਆ ਜਾਨੋ ਕਿਚ ਖਰ ਕੀਆ ਭਇਓ ਕਬੀਰ। ਕਬੀਰ ਕੇਵਲ ਪਰਮਾਤਮਾ ਤੂੰ ਸਭ ਕੁਝ ਕਰਨ ਵਾਲਾ ਹੈ। ਆਓ ਇੱਕ ਝਾਕੀ ਮੈਂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੇ ਆਧਾਰਿਤ, ਕਿਉਂਕਿ ਸੰਗਤਾਂ ਵਿੱਚੋਂ ਕਾਫੀ ਸੱਜਣਾਂ ਨੇ ਕਿਹਾ ਕਿ ਤੁਸੀਂ ਸੀਸ ਦੀ ਯਾਤਰਾ ਬਾਰੇ, ਸ਼ਹੀਦ ਸਿੱਖਾਂ ਦੇ ਬਾਰੇ ਪੂਰੇ ਸਾਕੇ ਨੂੰ, ਕਿਉਂਕਿ ਸਮਾਂ ਤੇ ਮੇਰਾ ਇੱਕ ਸੁਭਾਅ ਹੈ, ਮੈਂ ਸ਼ਬਦ ਦੇ ਦਾਇਰੇ ਵਿੱਚ ਰਹਿ ਕੇ ਬੇਨਤੀ ਕਰਨੀ ਚਾਹਾਂਗਾ, ਕਿਉਂਕਿ ਉਸ ਲਈ ਵਕਤ ਬਹੁਤ ਜ਼ਿਆਦਾ ਚਾਹੀਦਾ ਹੈ। ਸਿਰ ਮੈਂ ਇੱਕ ਝਾਕੀ ਆਪ ਨਾਲ ਸਾਂਝੀ ਕਰਨੀ ਚਾਹਾਂਗਾ ਕਿ ਪਿਆਰਿਓ, ਜਿੱਥੇ ਮਾਨ ਹੋਵੇਗਾ ਉੱਥੇ ਨਾਮ ਨਹੀਂ ਜੇ ਟਿਕਣਾ, ਜਿੱਥੇ ਪਰਮਾਤਮਾ ਦਾ ਨਾਮ ਟਿਕ ਜਾਏ ਉੱਥੇ ਮਾਨ ਨੂੰ ਕੋਈ ਥਾਂ ਨਹੀਂ ਮਿਲਦੀ। ਇੱਕ ਵਾਰ ਮੈਂ ਅਰਜ਼ ਕੀਤੀ ਸੀ, ਗੁਰਮੁਖੀ ਵਿੱਚ ਜਦੋਂ ਅਸੀਂ ਮਾਨ ਲਿਖਨੇ ਉਹ ਸਿਰਫ ਦੋ ਅੱਖਰ ਨੇ, ਮੰਮਾ ਤੇ ਨੰਨਾ, ਮੰਮੇ ਨੂੰ ਕੰਨਾ ਤੇ ਨੰਨਾ ਮਾਨ, ਤੇ ਜਦੋਂ ਆਪਾਂ ਨਾਮ ਲਿਖਨੇ ਆ ਬਸ ਮਾਨ ਨੂੰ ਪਲਟ ਦਿਓ ਤੇ ਨਾਮ ਬਣ ਜਾਏਗਾ। ਮੰਮਾ ਕੰਨਾ ਅਸੀਂ ਪੜ੍ਹਦੇ ਹਾਂ ਨੰਨਾ ਮਾਨ, ਤੇ ਜਦੋਂ ਨੰਨਾ ਕੰਨਾ ਤੇ ਮੰਮਾ ਲਾ ਦਿਆਂਗੇ ਬਣ ਜਾਏਗਾ ਨਾਮ। ਜਿੱਥੇ ਖੌਮੇ ਮਿਟ ਜਾਏ ਉੱਥੇ ਸੱਚ ਐਵੇਂ ਨਾਮ ਪ੍ਰਗਟ ਹੋ ਜਾਂਦਾ ਹੈ। ਖੌਮੇ ਤੋਂ ਵਿਪਰੀਤ ਹੈ ਨਾਮ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਉਹਨਾਂ ਨੇ ਜੋ ਕੁਝ ਪਹਿਲੇ ਸ਼ਬਦ ਵਿੱਚ ਕਿਹਾ, ਸੱਚ ਐਵੇਂ ਗੁਰੂ ਤੇਗ ਬਹਾਦਰ ਜੀ ਨੇ ਇੱਕ ਇੱਕ ਬਚਨ ਆਪਣੀ ਜ਼ਿੰਦਗੀ 'ਚ ਕਮਾਇਆ ਤੇ ਕਮਾ ਕੇ ਦੱਸਿਆ। ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਐਨਸ ਭਾਗੋ। ਗੁਰੂ ਤੇਗ ਬਹਾਦਰ ਸਾਹਿਬ ਨੂੰ ਪੁੱਛੀਏ ਕਿ ਇਨਸਾਨ ਦਾ ਅੰਦਰ ਕਿਉਂ ਨਹੀਂ ਟਿਕਦਾ, ਤੇ ਗੁਰੂ ਤੇਗ ਬਹਾਦਰ ਸਾਹਿਬ ਬਚਨ ਕਰਦੇ ਨੇ ਦੋ ਚੀਜ਼ਾਂ ਨੇ, ਇੱਕ ਬੰਦੇ ਦੇ ਅੰਦਰ ਨੂੰ ਕਾਮ ਨਹੀਂ ਟਿਕਣ ਦਿੰਦਾ ਤੇ ਦੂਸਰਾ ਬੰਦੇ ਦੇ ਅੰਦਰ ਨੂੰ ਤ੍ਰਿਸ਼ਨਾ ਨਹੀਂ ਟਿਕਣ ਦਿੰਦੀ। ਜਿੱਥੇ ਕਾਮ ਹੋਵੇਗਾ ਉੱਥੇ ਵੀ ਮਨ ਦਾ ਖਿੰਡਾਕ ਹੈ, ਤੇ ਯਾਦ ਰੱਖਿਓ ਜਿੱਥੇ ਲਾਲਚ ਤੇ ਤ੍ਰਿਸ਼ਨਾ ਹੋਵੇਗੀ ਉੱਥੇ ਵੀ ਮਨ ਦਾ ਖਿੰਡਾਕ ਹੈ। ਗੁਰੂ ਤੇਗ ਬਹਾਦਰ ਸਾਹਿਬ ਦੇ ਦੋ ਬਚਨ ਕਿ ਪਾਪੀ ਹੀ ਹੈ ਮੈਂ ਕਾਮ ਵਸਾਏ, ਅਗਾਂਹ ਕੀ ਕਹਿ ਮਨ ਚੰਚਲ ਜਾਂਤੇ ਗਏ ਨਾ ਜਾਏ, ਜੋਗੀ ਜੰਗਮ ਅਰ ਸੰਨਿਆਸ ਸਭ ਕੀ ਪਰ ਡਾਰੀ ਏ ਫਾਂਸ। ਦੂਸਰਾ ਬਚਨ ਹੈ ਕਹਿਣ ਲੱਗੇ ਚੰਚਲ ਤ੍ਰਿਸ਼ਨਾ ਸੰਗ ਬਸਤ ਹੈ ਜਾਂਤੇ ਥਿਰ ਨਾ ਰਖਾਈ, ਜਿੱਥੇ ਤ੍ਰਿਸ਼ਨਾ ਹੈ ਉੱਥੇ ਮਨ ਦਾ ਟਿਕਾ ਨਹੀਂ। ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਦੋ ਦਹਾਕੇ ਤੋਂ ਵੱਧ ਸਮਾਂ ਉਸ ਪਰਿਪੂਰਨ ਪਰਮਾਤਮਾ ਦੇ ਚਿੰਤਨ ਵਿੱਚ, ਉਹਦੀ ਬੰਦਗੀ ਵਿੱਚ, ਉਹਦੀ ਯਾਦ ਵਿੱਚ, ਉਹਦੇ ਸਿਮਰਨ ਦੇ ਵਿੱਚ ਬਤੀਤ ਕੀਤਾ ਹੈ। ਆ ਜਿਸ ਅਸਥਾਨ ਤੇ ਆਪਾਂ ਬੈਠੇ, ਮੈਂ ਦੋਨਾਂ ਘਟਨਾਵਾਂ ਨੂੰ ਜੋੜਨਾ ਚਾਹਾਂਗਾ। ਨਾਲੇ ਤਾਂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਉਹਨਾਂ ਦੇ ਚਰਨਾਂ ਵਿੱਚ ਹਾਜ਼ਰੀ ਲੱਗ ਜਾਏਗੀ। ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਇਸੇ ਧਰਤੀ ਤੇ ਇੱਕ ਸ਼ਬਦ ਕਿਹਾ ਸੀ ਆਪਣੇ ਅੰਤਲੇ ਸਮੇਂ, ਜਦੋਂ ਪੁੱਛਿਆ ਗਿਆ ਮਹਾਰਾਜ ਕਿ ਆਪ ਜੀ ਕਿਰਪਾ ਕਰਕੇ ਦੱਸੋ ਕਿ ਆਪ ਜੀ ਤੋਂ ਬਾਅਦ ਕਿਸ ਦੇ ਲੜ ਸਾਨੂੰ ਲਾ ਕੇ ਚੱਲੇ, ਤੇ ਗੁਰੂ ਹਰਕ੍ਰਿਸ਼ਨ ਸਾਹਿਬ ਬਾਲਾ ਪ੍ਰੀਤਮ ਦੀ ਰਚਨਾ ਤੋਂ ਇਹ ਸ਼ਬਦ ਨਿਕਲਿਆ ਸੀ ਕਿ ਬਾਬਾ ਬਸੈ ਗਰਾਮ ਬਕਾਲੇ, ਕਿ ਬਕਾਲੇ ਗਰਾਮ ਵਿੱਚ ਸਾਡੇ ਬਾਬਾ ਜੀ ਵੱਸਦੇ ਨੇ, ਉਹ ਗੁਰੂ ਬਣ ਕੇ ਸੰਗਤ ਦੀ ਸੰਭਾਲ ਕਰਨਗੇ। ਬਾਬਾ ਬਸੇ ਗਰਾਮ ਬਕਾਲੇ, ਬਨ ਗੁਰ ਸੰਗਤ ਸਕਲ ਸੰਭਾਲੇ, ਗੁਰੂ ਬਣ ਕੇ ਸਾਰੀ ਸੰਗਤ ਦੀ ਸੰਭਾਲਣਾ ਸਾਡੇ ਬਾਬਾ ਜੀ ਕਰਨਗੇ। ਹੁਣ ਇੱਥੋਂ ਬਚਨ ਹੋ ਗਿਆ, ਗੁਰਿਆਈ ਦੀ ਸਮੱਗਰੀ ਦਿੱਲੀ ਦੀ ਧਰਤੀ ਤੋਂ ਤੁਰੀ, ਮਹੀਨੇ ਲੱਗੇ ਨੇ ਬਾਬਾ ਬਕਾਲਾ ਸਾਹਿਬ ਪਹੁੰਚਦੇ, ਪਰ ਉੱਥੇ ਗੁਰੂ ਤੇਗ ਬਹਾਦਰ ਮਹਾਰਾਜ ਦੋ ਦਹਾਕਿਆਂ ਤੋਂ ਵੱਧ ਸਮਾਂ ਹੋ ਗਿਆ ਕਿ ਪਰਿਪੂਰਨ ਪਰਮਾਤਮਾ ਦੀ ਯਾਦ ਵਿੱਚ, ਉਸ ਪ੍ਰਭੂ ਦੇ ਸਿਮਰਨ ਵਿੱਚ ਨੇ। ਜਦੋਂ ਬਾਬਾ ਬਕਾਲਾ ਸ਼ਬਦ ਪਖੰਡੀਆਂ ਨੇ ਸੁਣਿਆ, ਪਰਪੰਚੀਆਂ ਨੇ ਸੁਣਿਆ, ਦਾਅਵੇਦਾਰ ਝੂਠੇ ਗੱਦੀਦਾਰਾਂ ਨੇ ਸੁਣਿਆ, ਸੱਚ ਐਵੇਂ ਕਿ ਗੁਰੂ ਤੇਗ ਬਹਾਦਰ ਜੀ ਦੇ ਪ੍ਰਗਟ ਹੋਣ ਤੋਂ ਪਹਿਲਾਂ ਪਰਪੰਚ ਕਰਨ ਵਾਲਿਆਂ ਨੇ ਆਪਣੀਆਂ ਗੱਦੀਆਂ ਉੱਥੇ ਪਹਿਲਾਂ ਜਾ ਕੇ ਲਾ ਲਈਆਂ। ਭਾਵੇਂ ਸਿੱਖ ਇਤਿਹਾਸ ਨੇ 22 ਗੱਦੀਆਂ ਦਾ ਜ਼ਿਕਰ ਕੀਤਾ ਹੈ, ਪਰ ਦਾਸ਼ਕ ਬੇਨਤੀ ਕਰਦਾ ਹੁੰਦਾ ਉਹਨਾਂ ਵਿੱਚੋਂ 3 ਗੱਦੀਦਾਰ ਬੜੇ ਵੱਡੇ ਦਾਅਵੇਦਾਰ ਸਨ, ਇੱਕ ਬਾਬਾ ਪਿਰਥੀਆ ਦੀ ਸੰਤਾਨ, ਦੂਜਾ ਰਾਮ ਰਾਏ ਤੇ ਤੀਸਰਾ ਆਪਾਂ ਧੀਰਮਲ ਦਾ ਜ਼ਿਕਰ ਕਰਾਂਗੇ। ਬੇਦੀਆਂ ਵਿੱਚੋਂ 3 ਭੱਲਿਆਂ ਵਿੱਚੋਂ ਕੋਈ ਗੱਦੀ ਲਾ ਕੇ ਉੱਥੇ ਨਹੀਂ ਬੈਠਾ, ਪਰ 22 ਦਾ ਜ਼ਿਕਰ ਕੀਤਾ ਜਾਂਦਾ ਹੈ। ਮੈਂ ਬੇਨਤੀ ਕਰਾਂ, ਉੱਥੇ ਸੰਗਤਾਂ ਪਹੁੰਚਦੀਆਂ ਨੇ, ਪਰ ਪਖੰਡੀ ਪਰਪੰਚੀ ਉਹ ਮਾਇਆ ਤਾਂ ਜੇਬਾਂ ਤਾਂ ਕੱਟਦੇ ਪਏ ਨੇ ਸਭ ਦੀਆਂ, ਪਰ ਕਿਸੇ ਨੂੰ ਜੀ ਦਾਨ ਆਤਮਕ ਸਕੂਨ ਆਤਮਾ ਦਾ ਸੁੱਖ ਉਹ ਦੇ ਨਹੀਂ ਸਕਦੇ। ਸਿਰ ਮੈਂ ਸੰਖੇਪ ਜੀ, ਇਸੇ ਸਮੇਂ ਦੇ ਦਰਮਿਆਨ ਭਾਈ ਮੱਖਣ ਸ਼ਾਹ ਪਹਿਲਾਂ ਦਿੱਲੀ ਦੀ ਧਰਤੀ ਤੇ ਆਏ ਨੇ। ਦਿੱਲੀ ਦੀ ਧਰਤੀ ਤੋਂ ਪਤਾ ਲੱਗਾ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਇਹ ਬਚਨ ਕਰਕੇ ਗਏ ਨੇ ਕਿ ਬਾਬਾ ਬਕਾਲੇ ਵਿੱਚ ਵੱਸਦਾ ਹੈ, ਗੁਰੂ ਜੋਤ ਬਕਾਲੇ ਨਗਰ ਵਿੱਚ ਕਹਿ। ਉਹ ਬਕਾਲਾ ਸਾਹਿਬ ਪਹੁੰਚੇ ਨੇ ਬਾਬੇ ਬਕਾਲੇ, ਉੱਥੇ ਧੀਰਮਲ ਦੇ ਮਸੰਦ, ਹੋਰ ਜਿਹੜੇ ਮਸੰਦ ਸਨ ਅੱਗੇ ਵੱਧ ਕੇ ਆਏ, ਜਿਤਨੇ ਗੱਦੀਦਾਰ ਉੱਥੇ ਦਾਵਾ ਕਰਕੇ ਬੈਠੇ ਨੇ, ਸਾਰਿਆਂ ਮਸੰਦਾਂ ਦਾ ਪੂਰਾ ਜ਼ੋਰ ਐਵੇਂ ਕਿ ਕਿਸੇ ਢੰਗ ਤਰੀਕੇ ਨਾਲ ਮੱਖਣ ਸ਼ਾਹ ਉਹਦੇ ਕੋਲ ਜਿਤਨੀ ਮਾਇਆ ਹੈ ਆਪਾਂ ਵਰਗ ਲਾ ਕੇ ਇਹਨੂੰ ਆਪਣੇ ਵੱਲ ਕਰਕੇ ਮਾਇਆ ਆਪਣੇ ਘਰ ਵਿੱਚ ਲੈ ਆਈ। ਮੱਖਣ ਸ਼ਾਹ ਨੇ ਦੇਖਿਆ ਉੱਥੇ ਸਾਰੇ ਅੱਗੇ ਵੱਧ ਕੇ ਜਿਵੇਂ ਮੰਗਤੇ ਮੰਗਦੇ ਨੇ ਇਸ ਤਰ੍ਹਾਂ ਮੰਗਣ ਵਾਸਤੇ ਖਲੋਤੇ। ਉਹਦੇ ਮਨ 'ਚ ਖਿਆਲ ਉਪਜਿਆ ਕਿ ਗੁਰੂ ਨਾਨਕ ਸਾਹਿਬ ਦਾਤੇ ਨੇ, ਗੁਰੂ ਮੰਗਤਾ ਨਹੀਂ, ਤੇ ਜਿਹੜਾ ਬੰਦਾ ਗੁਰੂ ਪੀਰ ਬਣ ਕੇ ਮੰਗਣ ਵਾਸਤੇ ਤੁਰਦਾ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸਿੱਖ ਤਾਂ ਭੁੱਲ ਕੇ ਵੀ ਉਹਦੇ ਨੇੜੇ ਨਹੀਂ ਜਾਂਦਾ। ਗੁਰ ਪੀਰ ਸਦਾਏ ਮੰਗਣ ਜਾਏ ਤਾਂ ਕਹਿ ਮੂਲ ਨਾ ਲੱਗੀਐ ਭਾਏ ਬਾਣੀ ਤਾਂ ਕਹਿ ਰਹੀ ਹੈ ਗੁਰ ਦਾਤਾ ਗੁਰ ਖਿਵਾ ਕਰ ਗੁਰ ਦੀਪਕ ਤਿਓ ਲੋਏ ਅਮਰ ਪਦਾਰਥ ਨਾਨਕਾ ਮਨ ਮਾਨੇ ਸੁਖ ਹੋਏ। ਕਿਉਂਕਿ ਬਾਣੀ ਤਾਂ ਕਹਿ ਰਹੀ ਹੈ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਇਆਲ। ਮਨ ਵਿੱਚ ਆਇਆ ਕਿ ਮਨਾ ਇਹਨਾਂ ਸਾਰਿਆਂ ਦੇ ਸਾਹਮਣੇ ਪੰਜ ਪੰਜ ਮੋਹਰ। ਮੈਂ ਜ਼ਿਆਦਾ ਇਤਿਹਾਸ ਵੱਲ ਨਹੀਂ ਸਿਰਫ ਸੰਖੇਪ ਜੀ ਇੱਕ ਸਿਧਾਂਤਕ ਬੇਨਤੀ ਕਰਨੀ ਚਾਹੁੰਦਾ। ਸਾਰਿਆਂ ਨੂੰ ਮੋਹਰਾਂ ਰੱਖ ਕੇ ਉਹਨੇ ਆਪਣੇ ਵੱਲੋਂ ਸੀਸ ਚੁਕਾ ਦਿੱਤਾ ਪਰ ਪੰਛੀ ਕੀ ਕਹਿ ਸਕਦੇ ਸਨ? ਉਹ ਸਿਰਫ ਆਸ਼ੀਰਵਾਦਾਂ ਦਿੰਦੇ ਰਹੇ ਤੇਰੇ ਧਨ ਵਿੱਚ ਬਰਕਤ ਪਵੇ ਤੇਰੇ ਬਿਜ਼ਨਸ ਵਿੱਚ ਬਰਕਤ ਪਵੇ ਤੇਰੇ ਘਰ ਅੰਦਰ ਖੁਸ਼ਹਾਲੀ ਆਵੇ। ਕਿਸੇ ਨੇ ਆਤਮਕ ਜੀਵਨ ਦਾ ਜ਼ਿਕਰ ਨਹੀਂ ਕੀਤਾ। ਸਾਰਾ ਦਿਨ ਭਟਕਣ ਤੋਂ ਬਾਅਦ ਸ਼ਾਮ ਨੂੰ ਪੁੱਛਦੇ ਨੇ ਕੋਈ ਹੋਰ ਹੈ ਕਿ ਜਿਹੜਾ ਇਹ ਕਹਿੰਦਾ ਹੋਵੇ ਗੁਰੂ? ਕਹਿਣ ਲੱਗੇ ਇੱਕ ਹੈ ਪਰ ਉਹ ਦਾਵਾ ਨਹੀਂ ਕਰਦੇ ਕਿ ਮੈਂ ਗੁਰੂ ਹਾਂ। ਹਾਂ ਸ਼ਾਮ ਨੂੰ ਬਾਹਰ ਨਿਕਲਦੇ ਨੇ ਪੁੱਛਿਆ ਕੌਣ ਤੇ ਉੱਤਰ ਮਿਲਿਆ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਛੋਟੇ ਸਪੁੱਤਰ ਤੇਗ ਬਹਾਦਰ ਸਤਿਗੁਰੂ ਵੱਲ। ਮਨ ਨੇ ਕਿਹਾ ਚੱਲ ਮਣਾ ਇੰਨਿਆਂ ਨੂੰ ਤੂੰ ਪਹਿਲਾਂ ਮਿਲਿਆ ਹੈ ਹੁਣ ਸ਼ਾਮ ਪੈ ਗਈ ਇੱਕ ਰਹਿ ਗਿਆ ਇਹਨੂੰ ਵੀ ਜ਼ਰੂਰ ਦਰਸ਼ਨ ਕਰ ਮਿਲ। ਇਹਦੇ ਨਾਲ 500 ਸਿਪਾਹੀ ਸੀ ਤੇ ਮੈਂ ਕਈ ਵਾਰੀ ਅਰਜ਼ ਕਰਨਾ ਵਾ ਪ੍ਰਿੰਸੀਪਲ ਸਤਬੀਰ ਸਿੰਘ ਹੁਣਾਂ ਇੱਕ ਗੱਲ ਲਿਖੀ ਸੀ ਕਿ ਜਿਹੜੇ ਵਣਜਾਰੇ ਸਨ ਨਾ ਇਹ ਗੀਤ ਗਾਉਂਦੇ ਹੁੰਦੇ ਸਨ ਇੱਕ ਉਹਨਾਂ ਨੇ ਅੰਕਿਤ ਵੀ ਕੀਤਾ ਕਿ ਤੂੰ ਲੈ ਲੈ ਨਾਮ ਗੁਰੂ ਅੰਮ੍ਰਿਤਸਰ ਵਾਲੇ ਕਾ ਤੂੰ ਲੈ ਲੈ ਨਾਮ ਗੁਰੂ ਕੀਰਤਪੁਰ ਵਾਲੇ ਕਾ ਕਭੀ ਭੁੱਖਾ ਨਹੀਂ ਮਰੇਗਾ ਕਭੀ ਪਿਆਸਾ ਨਹੀਂ ਰਹੇਗਾ ਤੂੰ ਲੈ ਲੈ ਨਾਮ ਗੁਰੂ ਅੰਮ੍ਰਿਤਸਰ ਵਾਲੇ ਕਾ ਤੂੰ ਲੈ ਲੈ ਨਾਮ ਗੁਰੂ ਕੀਰਤਪੁਰ ਵਾਲੇ ਕਾ। ਇਹ ਵਣਜਾਰਾ ਸਿੱਖ ਭਾਈ ਮੱਖਣ ਸ਼ਾਹ ਸਾਰਿਆਂ ਕੋਲ ਗਏ ਸ਼ਾਮ ਨੂੰ ਮਨ ਚ ਆਇਆ ਚੱਲ ਮਣਾ ਆਪਾਂ ਉਹਨਾਂ ਨੂੰ ਵੀ ਮਿਲ ਲਏ। ਪੁੱਛਿਆ ਗਿਆ ਉਹਨਾਂ ਦੀ ਗੱਦੀ ਕਿੱਥੇ? ਕਹਿਣ ਲੱਗੇ ਉਹ ਤਾਂ ਗੱਦੀ ਲਾ ਕੇ ਬੈਠਦੀ ਨਹੀਂ। ਕਹਿੰਦਾ ਗੱਦੀ ਲਾ ਕੇ ਨਹੀਂ ਬੈਠਦੇ ਤੇ ਕਿੱਥੇ ਨੇ? ਕਹਿੰਦੇ ਉਹ ਭੋਰੇ ਵਿੱਚ ਟਿਕੇ ਨੇ। ਸ਼ਾਮ ਨੂੰ ਬਾਹਰ ਨਿਕਲਦੇ ਨੇ ਦਿਨ ਰਾਤ ਪਰਮਾਤਮਾ ਦੀ ਇਬਾਦਤ ਵਿੱਚ ਉਸਦੀ ਬੰਦਗੀ ਵਿੱਚ ਉਸਦੀ ਯਾਦ ਵਿੱਚ ਨੇ। ਮਨ ਨੇ ਕਿਹਾ ਚੱਲ ਮਣਾ ਅੰਦਰ ਦਾ ਭਰਮ ਮਿਟਾ ਲੈ ਪਰ ਅੰਦਰੋਂ ਇੱਕ ਆਵਾਜ਼ ਆਈ ਕਿ ਸੂਰਜ ਤਪਦਾ ਹੋਇਆ ਠੰਡਾ ਹੋ ਸਕਦਾ ਸਮੁੰਦਰ ਇੱਕ ਦਿਨ ਸੁੱਕ ਸਕਦੇ ਨੇ ਚੱਲਦੀ ਹੋਈ ਖਵਾ ਰੁਕ ਸਕਦੀ ਹੈ ਚੰਦਰਮਾ ਸ਼ੀਤਲ ਦੀ ਤਾਂ ਦੀ ਥਾਂ ਅੱਗ ਬਰਸਾ ਸਕਦਾ ਹਰ ਚੀਜ਼ ਆਪਣਾ ਸੁਭਾਅ ਬਦਲ ਸਕਦੀ ਹੈ ਪਰ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਬਚਨ ਕਦੀ ਮਿਥਿਆ ਨਹੀਂ ਹੋ ਸਕਦਾ। ਜੇ ਗੁਰੂ ਨੇ ਕਿਹਾ ਹੈ ਕਿ ਬਾਬਾ ਬਕਾਲਾ ਗੁਰੂ ਜੋਤ ਮੈਨੂੰ ਨਜ਼ਰ ਨਹੀਂ ਆਉਂਦੀ ਪਈ ਪਰ ਗੁਰੂ ਜੋਤ ਦਾ ਵਸੇਬਾ ਇੱਥੇ ਹੀ ਹੈ ਉਹ ਬਚਨ ਝੂਠ ਨਹੀਂ ਹੋ ਸਕਦਾ। ਹੁਣ 500 ਆਦਮੀ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਬਚਨਾਂ ਨੂੰ ਜੀਵਨ ਵਿੱਚ ਸਵੀਕਾਰਦਾ ਹੋਇਆ ਉਹ ਭਾਲਣ ਤੁਰਿਆ ਹੈ 500 ਆਦਮੀ ਮੱਖਣ ਸ਼ਾਹ ਦੇ ਨਾਲ ਤੇ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਘਰ ਵੱਲ ਗਏ 500 ਆਦਮੀ ਦਾ ਸ਼ੋਰ ਆਵਾਜ਼ ਵੀ ਬਹੁਤ ਸੀ ਉਹਦੇ ਨਾਲ ਹੋਰ ਮਸੰਦ ਵੀ ਨੇ ਪਰ ਕਹਿੰਦੇ ਨੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਪਹੁੰਚੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੇਵਾਦਾਰ ਨੂੰ ਪੁੱਛਿਆ ਕਿ ਅੱਜ ਆਪਣੇ ਘਰ ਵਿੱਚ ਇੰਨਾ ਰੌਲਾ ਕਿਉਂ ਇਤਨੀ ਆਵਾਜ਼ ਕਿਉਂ ਤੇ ਉਹਨੇ ਬਾਹਰ ਜਾ ਕੇ ਦੇਖਿਆ ਤੇ ਵਾਪਿਸ ਆ ਕੇ ਕਿਹਾ ਮਹਾਰਾਜ ਕਿ ਮੱਖਣ ਸ਼ਾਹ ਮੱਥਾ ਟੇਕਣ ਵਾਸਤੇ ਆ ਰਿਹਾ ਹੈ। ਇਹ ਸ਼ਬਦ ਸੁਣਨ ਵਾਲੇ ਨੇ ਮੱਖਣ ਸ਼ਾਹ ਮੱਥਾ ਟੇਕਣ ਵਾਸਤੇ ਆ ਰਿਹਾ ਹੈ। ਹਜ਼ੂਰ ਨੇ ਕਿਹਾ ਉਹਨੂੰ ਜਾ ਕੇ ਰੋਕ ਦਿਓ। ਮਹਾਰਾਜ ਰੋਕ ਦਈਏ? ਹਾਂ ਕਹਿਣ ਲੱਗੇ ਰੋਕ ਦਿਓ ਤੇ ਨਾਲ ਇੱਕ ਸ਼ਬਦ ਉਹਨੂੰ ਕਹਿ ਮੱਖਣ ਸ਼ਾਹ ਕਿ ਗੁਰੂ ਘਰ ਮੱਥਾ ਟੇਕਣ ਦੀ ਜਾਸ਼ਿਖ ਤਾਕਤ ਲੈ ਕੇ ਹਜ਼ੂਮ ਲੈ ਕੇ ਰੌਲਾ ਪਾ ਕੇ ਗੁਰੂ ਘਰ ਨਹੀਂ ਆਈਦਾ। ਜੇ ਗੁਰੂ ਘਰ ਵਿੱਚੋਂ ਕੁਛ ਲੈਣਾ ਚਾਹੁੰਦਾ ਹੈ ਤੇ ਆਪਣੇ ਅੰਦਰ ਨਿਮਰਤਾ ਨੂੰ ਧਾਰਨ ਕਰਕੇ ਮੱਥਾ ਟੇਕਣ ਵਾਸਤੇ ਆ। ਉਹ ਸਿੱਖ ਗਿਆ ਉਹਨੇ ਜਾ ਕੇ ਕਹਿ ਦਿੱਤਾ ਕਿ ਰੌਲੇ ਨਾਲ ਨਹੀਂ ਸ਼ੋਰ ਸ਼ਰਾਬੇ ਨਾਲ ਨਹੀਂ। ਮੈਂ ਕਿਸੇ ਤੇ ਤਰਕ ਨਹੀਂ ਕਰਾਂਗਾ। ਇੱਕ ਬੇਨਤੀ ਮੈਂ ਅੱਜ ਦੇ ਪਰਪੇਖ ਵੀ ਜ਼ਰੂਰ ਕਰਾਂਗਾ। ਅੱਜ ਸਾਡੇ ਲੋਕਾਂ ਨੂੰ ਥੋੜ੍ਹੀ ਜਿਹੀ ਪਦਵੀ ਕੋਈ ਮਿਲਦੀ ਹਰਿਮੰਦਰ ਸਾਹਿਬ ਹੋਵੇ ਕੋਈ ਹੋਰ ਗੁਰੂ ਅਸਥਾਨ ਹੋਵੇ ਅਸੀਂ ਕਾਰਾਂ ਦੇ ਕਾਫਲੇ ਬਣਾ ਬਣਾ ਕੇ ਹਜ਼ਾਰਾਂ ਬੰਦੇ ਲੈ ਕੇ ਜਾਂਦੇ ਹਾਂ ਇਸ ਗੱਲ ਦਾ ਪ੍ਰਗਟਾਵਾ ਕਰਨ ਲਈ। ਅੱਜ ਮੇਰੇ ਕੋਲ ਤਾਕਤ ਆਈ ਹੈ ਨਹੀਂ, ਗੁਰਸਿੱਖੋ ਜੇ ਤਾਕਤ ਮਿਲੇ ਤੇ ਰਾਤ ਨੂੰ ਕਿਤੇ ਗੁਰੂ ਦੇ ਲੰਗਰ ਦੇ ਭਾਂਡਿਆਂ ਵਿੱਚ ਖਲੋ ਜਾ, ਜੋੜੇ ਖਾਨੇ ਵਿੱਚ ਖਲੋ ਜਾ, ਤੂੰ ਗੁਰੂ ਸਾਹਮਣੇ ਨਿਮਰਤਾ ਵਿੱਚ ਇੰਨਾ ਕੁ ਆ ਕਿ ਮੱਥਾ ਟੇਕ ਕੇ ਜਾ। ਕੇਵਲ ਗੁਰੂ ਜਾਣੇ, ਅਸੀਂ ਤਾਂ ਮੱਥੇ ਨੂੰ ਵੀ ਹੰਕਾਰ ਦੇ ਨਾਲ ਜੋੜ ਕੇ ਜ਼ਿੰਦਗੀ 'ਚ ਲਾ ਲਿਆ ਹੈ। ਮੈਨੂੰ ਬਖਸ਼ ਦਿਓ ਜੇ ਮੈਂ ਕਿਹਾ, ਮੈਨੂੰ ਗੁੱਸਾ ਨਾ ਕਰਿਓ ਇਸ ਚੀਜ਼ ਦਾ। ਹਜ਼ੂਰ ਨੇ ਕਿਹਾ ਮੱਥਾ ਟੇਕਣ ਦੀ ਜਾ ਸਿੱਖ, ਤੇ ਗੁਰੂ ਰਾਮਦਾਸ ਜੀ ਨੇ ਤੇ ਇੱਕ ਬਚਨ ਕਿਹਾ, ਕਹਿਣ ਲੱਗੇ ਗੁਰੂ ਘਰ ਆਉਣ ਵਾਲੇ ਜਗਿਆਸੂ, ਜੇ ਦੋ ਗੱਲਾਂ ਤੈਨੂੰ ਜ਼ਿੰਦਗੀ 'ਚ ਅਪਣਾਉਣੀਆਂ ਆ ਗਈਆਂ, ਇਦੋਂ ਵੱਡਾ ਕੋਈ ਪੁੰਨ ਨਹੀਂ। ਦੋ ਬਚਨ ਕਿਹੜੇ? ਕਹਿਣ ਲੱਗੇ ਇੱਕ ਤੈਨੂੰ ਗੁਰੂ ਸਾਹਮਣੇ ਹੱਥ ਜੋੜਨ ਦੀ ਜਾਂਚ ਆ ਜਾਏ, ਤੇ ਦੂਜਾ ਤੈਨੂੰ ਗੁਰੂ ਸਾਹਮਣੇ ਮੱਥਾ ਟੇਕਣ ਦੀ ਜਾਂਚ ਆ ਜਾਏ। ਕਰ ਸਾਧੂ ਅੰਜਲੀ, ਪੁੰਨ ਵੱਡਾ ਹੈ, ਕਰ ਡੰਡੋਤ, ਪੁੰਨ ਵੱਡਾ ਹੈ। ਮੱਖਣ ਸ਼ਾਹ ਨੇ ਸੁਣਿਆ, ਸੱਚ ਏਵੇ ਕਿ ਅੰਦਰ ਨਿਮਰਤਾ ਵਿੱਚ ਚੁੱਗ ਗਿਆ, ਅੱਖਾਂ 'ਚ ਪਾਣੀ ਆ ਗਿਆ, ਮਨਾ ਸੱਚਾ ਇਹ ਹੀ ਏ। ਅੱਜ ਤੱਕ ਜਿਤਨੇ ਮਿਲੇ ਸਿਰਫ ਝੂਠੇ ਦਾਅਵੇ ਕੀਤੇ, ਹਜ਼ੂਰ ਦੇ ਚਰਨਾਂ 'ਚ ਗਿਆ ਨਿਮਰਤਾ ਨਾਲ, ਮੱਥਾ ਟੇਕਿਆ, ਪੰਜ ਮੋਹਰਾਂ ਰੱਖੀਆਂ। ਸੱਚੀ ਸਰਕਾਰ ਨੇ ਮੁਸਕਰਾ ਕੇ ਇੱਕੋ ਸ਼ਬਦ ਕਿਹਾ ਮੱਖਣ ਸ਼ਾਹ, ਕਿ ਗੁਰੂ ਘਰ ਦਾ ਦਸਵੰਧ ਆਪਣੇ ਘਰ ਲੁਕੋ ਕੇ ਨਹੀਂ ਰੱਖੀਦਾ। ਮਹਾਰਾਜ ਦਸਵੰਧ, ਇਤਿਹਾਸ ਕਹਿੰਦਾ ਤੁਸੀਂ ਭਾਵਨਾ ਦੀ ਨਜ਼ਰ ਨਾਲ ਦੇਖਿਓ। ਸੋ ਸਤਿਗੁਰੂ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਈ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ। ਆਪਣੇ ਤਨ ਤੋਂ ਬਸਤਰ ਹਟਾ ਕੇ ਕਿਹਾ, ਦੇਖ ਸਾਡੇ ਮੋਢੇ ਤੇ ਘਾਸੀ ਲੱਗੀ ਹੋਈ ਏ, ਜਦੋਂ ਤੇਰਾ ਜਹਾਜ਼ ਡੁੱਬ ਰਿਹਾ ਸੀ ਉਦੋਂ ਤੂੰ ਡੋਲਦੇ ਨੇ ਅਰਦਾਸ ਕੀਤੀ, ਗੁਰੂ ਨੇ ਤੇਰਾ ਜਹਾਜ਼ ਕਿਨਾਰੇ ਲਾ ਦਿੱਤਾ, ਤੇ ਗੁਰੂ ਕੇ ਦਸਵੰਧ ਦੀ ਮਾਇਆ ਲੁਕਾਈ ਦੀ ਦਿੱਖੀ, ਚਰਨਾਂ ਤੇ ਡਿੱਗਿਆ, ਉੱਚੀ ਆਵਾਜ਼ ਦਿੱਤੀ, ਗੁਰੂ ਲਾਦ ਹੋ ਰਹੇ। ਮੈਂ ਕੱਲ ਇੱਥੇ ਪ੍ਰਕਰਨ ਇਸ ਥੋੜਾ ਜਿਹਾ ਛੂਹਿਆ ਸੀ। ਹਜ਼ੂਰ ਦੇ ਚਰਨਾਂ 'ਚ ਸੰਗਤਾਂ ਆ ਗਈਆਂ, ਮਾਇਆ ਦਾ ਢੇਰ ਲੱਗ ਗਿਆ। ਤੀਰ ਮੱਲ ਨੂੰ ਦੱਸਿਆ ਕਿ ਗੁਰੂ ਤੇਗ ਬਹਾਦਰ ਨੂੰ ਪ੍ਰਗਟ ਕਰ ਦਿੱਤਾ ਮੱਖਣ ਸ਼ਾਹ ਨੇ। ਉਹਨਾਂ ਨੇ ਮੱਖਣ ਸ਼ਾਹ ਦੇ ਅੰਦਰ ਦੀ ਵੇਦਨਾ ਦੱਸ ਦਿੱਤੀ ਹੈ। ਕਹਿੰਦੇ ਨੇ ਧੀਰ ਮੱਲ ਦੇ ਮਸੰਦ ਸ਼ੀਏ ਨੇ ਕਿਹਾ, ਉਹ ਧੀਰ ਮੱਲ ਜੇ ਅੱਜ ਬਾਜ਼ੀ ਚਲੀ ਗਈ ਤੇ ਤੇਰੀ ਗੱਲ ਦੁਬਾਰਾ ਬਣਨੀ ਨਹੀਂ। ਹੁਣ ਇੱਕ ਕੰਮ ਕਰ ਕਿ ਗੁਰੂ ਤੇਗ ਬਹਾਦਰ ਅਜੇ ਅੱਜ ਪ੍ਰਗਟ ਹੀ ਹੋਏ ਨੇ, ਆਪਾਂ ਗੋਲੀ ਚਲਾ ਕੇ ਉਹਨਾਂ ਨੂੰ ਸਦੀਵ ਕਾਲ ਲਈ ਖਤਮ ਕਰ ਦੇਈਏ। ਮੈਂ ਇੱਕ ਬੇਨਤੀ ਕਰਾਂ ਗੁਰਮੁਖੋ, ਗੱਲ ਧਿਆਨ ਨਾਲ ਸੁਣਿਓ ਕਿ ਗੁਰੂ ਘਰ ਦੇ ਅੰਦਰ ਇਸ ਗੱਲ ਨੂੰ, ਜੇ ਬੰਦੇ ਦਾ ਅੰਦਰ ਸ਼ਾਂਤ ਨਹੀਂ ਹੋਇਆ ਉਹ ਜਿੱਥੇ ਮਰਜ਼ੀ ਚਲਾ ਜਾਏ ਉਹਦੇ ਅੰਦਰ ਨੂੰ ਕਦੀ ਟਿਕਾ ਨਹੀਂ ਮਿਲ ਸਕਦਾ। ਦੋ ਕੁ ਬੇਨਤੀਆਂ ਕਰਨੀਆਂ ਨੇ ਬਾਣੀ ਵਿੱਚੋਂ, ਇੱਕ ਭਾਈ ਗੁਰਦਾਸ ਸਾਹਿਬ ਦੀ ਰਚਨਾ ਤੇ ਦੂਜੀ ਬਾਬਾ ਫਰੀਦ ਸਾਹਿਬ ਦਾ ਇੱਕ ਬਚਨ ਹੈ, ਸ਼ਲੋਕ ਹੈ। ਮੰਨ ਲਓ ਕੋਈ ਫਸਲ ਆਪਾਂ ਧਰਤੀ ਵਿੱਚ ਬੀਜ ਪਾਇਆ ਹੈ, ਉਸ ਫਸਲ ਦਾ ਅੰਕੁਰ ਪੁੰਗਰਿਆ, ਰੱਬ ਦੀ ਕਰਨੀ ਮੀਂਹ ਨਾ ਪਏ, ਜੇ ਪਾਣੀ ਨਾ ਮਿਲੇ ਤੇ ਬੀਜੀ ਕੋਈ ਫਸਲ ਇਹ ਸੁੱਕ ਜਾਏਗੀ, ਉਹ ਦਿਨ ਰਾਤ ਸੜਨਾ ਸ਼ੁਰੂ ਕਰ ਦੇਗੀ। ਜਿਹੜੀ ਫਸਲ ਪਾਣੀ ਤੋਂ ਬਿਨਾਂ ਸੁੱਕ ਜਾਏ ਤੇ ਪਾਣੀ ਦੀ ਬੂੰਦਾਂ ਪੈਣ, ਬਾਰਿਸ਼ ਹੋਵੇ, ਪਾਣੀ ਤੋਂ ਬਿਖੂਨ ਫਸਲ ਸੁੱਕੇ ਤੇ ਮੀਂਹ ਪੈਣ ਨਾਲ ਸੁੱਕੀ ਕੋਈ ਖਰੀ ਹੋ ਜਾਏਗੀ, ਤੇ ਜਿਹੜੀ ਫਸਲ ਪਾਣੀ ਵਿੱਚ ਰਹਿ ਕੇ ਸੁੱਕ ਜਾਏ, ਦੁਨੀਆਂ ਦੀ ਕੋਈ ਤਾਕਤ ਪਾਣੀ ਵਿੱਚ ਮਾਰੀ ਕੋਈ ਫਸਲ ਨੂੰ ਦੁਬਾਰਾ ਖਰਿਆ ਨਹੀਂ ਕਰ ਸਕਦਾ। ਇਹ ਬਾਬਾ ਫਰੀਦ ਸਾਹਿਬ ਦਾ ਸ਼ਲੋਕ ਹੈ। ਕਹਿੰਦੇ ਪਾਣੀ ਤੋਂ ਬਿਨਾਂ ਸੋਕਾ ਹੋਵੇ ਤੇ ਖਰੀ ਹੋ ਜਾਏਗੀ, ਤੇ ਜਿਹੜੀ ਪਾਣੀ ਵੀ ਸੁੱਕ ਜਾਏ ਗੁਰਮੁਖੋ ਉਹਨੂੰ ਕਿਵੇਂ ਖਰੀ ਕਰਾਂਗੇ? ਬਾਣੀ ਤੋਂ ਬਿਨਾਂ ਬੰਦੇ ਦਾ ਅੰਦਰ ਸੁੱਕ ਜਾਏ ਤੇ ਬਾਣੀ ਪੜੇਗਾ ਖਰਾ ਹੋ ਜਾਏਗਾ, ਤੇ ਜਿਹੜਾ ਗੁਰਦੁਆਰੇ ਗੁਰੂ ਦੀਆਂ ਗੱਲਾਂ ਕਰਦਾ ਵੀ ਅੰਦਰੋਂ ਸੁੱਕ ਜਾਏ, ਦੁਨੀਆਂ ਦੀ ਕੋਈ ਤਾਕਤ ਉਸ ਖੁਸ਼ ਗਿਆਨੀ ਨੂੰ ਦੁਬਾਰਾ ਖਰਾ ਨਹੀਂ ਕਰ ਸਕਦੀ। ਕਿਉਂਕਿ ਪਾਣੀ ਤੋਂ ਬਿਨਾਂ ਸੁੱਕਣਾ ਤੇ ਪਾਣੀ ਇਲਾਜ ਹੈ, ਤੇ ਜਿਹੜਾ ਬਾਣੀ ਵਿੱਚ ਹੀ ਸੁੱਕ ਗਿਆ ਉਹਦਾ ਕੀ ਬਣੇਗਾ? ਬਾਬਾ ਸਾਹਿਬ ਦਾ ਬਚਨ ਹੈ ਕਿ ਤੱਤੀ ਤੋਏ ਨਾ ਪੱਲਵੇ, ਤੋਏ ਦਾ ਅਰਥ ਹੈ ਪਾਣੀ, ਤੱਤੀ ਦਾ ਅਰਥ ਕਰਾਂਗੇ ਤਪਦੀ ਕੋਈ ਜ਼ਮੀਨ, ਤਪਦੀ ਕੋਈ ਜ਼ਮੀਨ ਜੇ ਪਾਣੀ ਦੇ ਵਿੱਚ ਵੀ ਸੜੀ ਜਾਂਦੀ ਉਹਨੂੰ ਕਿੱਥੋਂ ਠੰਡ ਮਿਲੇਗੀ? ਤੱਤੀ ਤੋਏ ਨਾ ਪੱਲਵੇ, ਜੇ ਚੱਲ ਡੁੱਬੀ ਦੇ ਫਰੀਦਾ, ਜੋ ਡੋਹਾਗਣ ਰੱਬ ਦੀ ਚੋਰੇ ਦੀ ਚੋਰੇ। ਬਾਬਾ ਫਰੀਦ ਸਾਹਿਬ ਦੇ ਬਚਨ ਦੀ ਵਿਆਖਿਆ ਨਾਲ ਹੀ ਇੱਕ ਬੇਨਤੀ ਹੋਰ ਕਰਾਂਗਾ ਕਿ ਦੇਖੋ ਧਰਮ ਦੇ ਨਾਮ ਨੂੰ ਪਰਪੰਚ ਨਾਲ ਜਦੋਂ ਕੋਈ ਵਰਤ ਕੇ ਚੱਲਦਾ ਹੈ ਸੱਚ ਇਵੇਂ ਉਦੋਂ ਨਿਰਾਸ਼ਤਾ ਪੈਦਾ ਹੁੰਦੀ ਹੈ। ਸ਼ੀਆਂ ਮਸੰਦ ਹੈ ਮਸਨਤ ਤੇ ਬਹਿਣ ਵਾਲਾ, ਤੇ ਮੈਂ ਬੇਨਤੀ ਕਰਾਂ ਸਭ ਤੋਂ ਪਹਿਲਾਂ ਉਸ ਬੰਦੇ ਨੇ ਜਿਹੜਾ ਗੁਰੂ ਦੀ ਗੱਲ ਕਰਦਾ ਹੈ, ਜਿਹੜਾ ਗੁਰੂ ਦੇ ਘਰ ਦਾ ਮਸੰਦ ਹੈ, ਉਹਨੇ ਧੀਰ ਮਲ ਨੂੰ ਕਿਹਾ ਇੱਕ ਕੰਮ ਕਰ, ਜੇ ਅੱਜ ਗੋਲੀ ਮਾਰ ਦੇਗਾ ਤੇ ਚੇਤੇ ਰੱਖੀ ਤੇਰੀ ਗੱਲ ਬਣ ਜਾਏਗੀ, ਜੇ ਗੁਰੂ ਤੇਗ ਬਹਾਦਰ ਪ੍ਰਗਟ ਹੋ ਗਏ ਲੋਕਾਂ ਨੂੰ ਪਤਾ ਲੱਗ ਗਿਆ ਤੇਰੀ ਦੁਕਾਨ ਨੂੰ ਤਾਲੇ ਉਸੇ ਵਕਤ ਲੱਗ ਜਾਣੇ। ਸ਼ੀਆ ਮਸੰਦ ਗਿਆ ਜੀ, ਉਹਨੇ ਗੁਰੂ ਤੇਗ ਬਹਾਦਰ ਉੱਤੇ ਗੋਲੀ ਚਲਾਈ, ਸਤਿਗੁਰੂ ਗੁਰੂ ਤੇਗ ਬਹਾਦਰ ਦੇ ਮਸਤਕ ਨੂੰ ਛੂਹ ਕੇ ਇਹ ਗੋਲੀ ਨਿਕਲੀ ਹੈ। ਮੈਂ ਤਾਂ ਬੇਨਤੀ ਕੀਤੀ ਜਨ ਨਾਨਕ ਇਹ ਖੇਲ ਕਟਨ ਹੈ, ਗੋਲੀ ਵੀ ਚੱਲ ਜਾਣੀ ਤੇ ਚਲਾਉਣ ਵਾਲੇ ਨੂੰ ਵੀ ਕਹਿਣਾ ਉਹ ਧੀਰ ਮਲ ਅਸੀਂ ਅਰਦਾਸ ਕਰਾਂਗੇ ਗੁਰੂ ਨਾਨਕ ਤੇਰਾ ਭਲਾ ਕਰੇ। ਬਹੁਤ ਮੁਸ਼ਕਲ ਜੇ ਖੇਲ, ਉਹਨੇ ਗੋਲੀ ਚਲਾਈ ਤੇ ਸਾਡੇ ਇਤਿਹਾਸ ਨੇ ਸ਼ਬਦ ਲਿਖੇ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਬੋਲ ਸਨ ਕਿ ਭਲੇ ਧੀਰ ਮਲ ਭਲੇ ਜੀ, ਭਲੇ ਧੀਰ ਮਲ ਧੀਰ। ਗੋਲੀ ਚਲਾਉਣ ਵਾਲੇ ਨੂੰ ਕਹਿ ਰਹੇ ਨੇ ਧੀਰ ਮਲ ਤੇਰਾ ਭਲਾ ਹੋਵੇ। ਤੇ ਮੈਂ ਕਈ ਵਾਰੀ ਸੋਚਣਾ ਅਸੀਂ ਤਾਂ ਕੇਵਲ ਸ਼ਲੋਕ ਪੜ੍ਹਨੇ ਆ ਕਿ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਤੇ ਗੁਰੂ ਤੇਗ ਬਹਾਦਰ ਸ਼ਲੋਕ ਦੀ ਵਿਆਖਿਆ ਪੈ ਕਰਦੇ, ਭਲੇ ਧੀਰ ਮਲ ਭਲੇ ਜੀ, ਭਲੇ ਧੀਰ ਮਲ ਧੀਰ। ਬਹੁ ਬਾਰ ਸਤਿਗੁਰੂ ਕਹਿਓ ਸ਼੍ਰੀਪਤ ਗੁਣੀ ਗਖੀ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੀ ਪੱਲੇ, ਸਭ ਕੁਛ ਪਾਏ। ਹਜ਼ੂਰ ਤੇ ਗੋਲੀ ਚੱਲ ਗਈ, ਮੱਖਣ ਸ਼ਾਹ ਆਪਣੇ ਡੇਰੇ ਚਲਾ ਗਿਆ ਟਿਕਾਣੇ ਤੇ, ਤੀਰ ਮਲ ਤੇ ਸ਼ੀਆਂ ਮਸੰਦ ਇਹਦੇ ਆਦਮੀ ਆਏ, ਸਾਰਾ ਸਮਾਨ ਗੁਰੂ ਘਰ ਦਾ ਚੁੱਕ ਕੇ ਧੱਕੇ ਨਾਲ ਲੁੱਟ ਕੇ ਲੈ ਗਏ। ਮੱਖਣ ਸ਼ਾਹ ਨੂੰ ਪਤਾ ਲੱਗਾ, ਉਹ ਧੀਰ ਮਲ ਦੇ ਡੇਰੇ ਤੇ ਗਿਆ, ਸੱਚ ਏਵੇ ਉਹਨੇ ਸ਼ੀਏ ਮਸੰਦ ਦੀਆਂ ਮੁਸ਼ਕਾਂ ਬੰਨ ਦਿੱਤੀਆਂ ਪਿੱਛੇ, ਧੀਰ ਮਲ ਦੇ ਪੈਰਾਂ ਚੋਂ ਜੁੱਤੀ ਅਤਰਵਾ ਕੇ ਨੰਗੇ ਪੈਰ ਅੱਗੀ ਲਾ ਲਿਆ। ਕਹਿਣ ਲੱਗਾ ਜੇ ਤੂੰ ਗੁਰੂ ਖੂਨ ਵਿੱਚੋਂ ਨਾ ਖੁੰਦਾ, ਤੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪੋਤਾ ਹੈ, ਪਰ ਮੈਂ ਇਹ ਗੱਲ ਤੈਨੂੰ ਦੱਸਾਂ ਕਿ ਜੋ ਕੁਝ ਤੂੰ ਕੀਤਾ ਇਹ ਪਾਪ ਹੈ। ਉਹਦੇ ਘਰ ਦਾ ਸਮਾਨ ਵੀ ਬੰਨ ਕੇ ਲੈਂਦਾ ਜਦੋਂ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਚ ਆਏ। ਮੈਂ ਤਾਂ ਬੇਨਤੀ ਕੀਤੀ ਇਹ ਖੇਲ ਕਟਨ ਹੈ। ਹੁਣ ਜਿਹਦੇ ਕੋਲ ਤਾਕਤ ਹੋਵੇ, ਜਿਹਦੇ ਕੋਲ 500 ਸਿਪਾਹੀ ਹੋਵੇ, ਉਸ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਅੰਦਰ ਦੇਖੋ ਜਿਹਦਾ ਸ਼ਰਧਾਲੂ। ਮੱਖਣ ਸ਼ਾਹ ਆਪਣੀ ਫੌਜ ਲੈ ਕੇ ਉੱਥੇ ਆਇਆ ਹੈ, ਧੀਰ ਮਲ ਸਾਹਮਣੇ ਆਇਆ, ਸ਼ੀਏ ਮਸੰਦ ਦੀਆਂ ਪਿੱਛੇ ਬਾਹਾਂ ਬਣੀਆਂ। ਗੁਰੂ ਤੇਗ ਬਹਾਦਰ ਨੇ ਪਹਿਲਾ ਬਚਨ ਕਿਹਾ ਕਿ ਜਿਤਨਾ ਸਮਾਨ ਇਹਦਾ ਬੰਨ ਕੇ ਲਿਆਂਦਾ ਸਾਡਾ ਸਮਾਨ ਵੀ ਇਹਨੂੰ ਵਾਪਸ ਦੇ ਦਿਓ, ਸਾਨੂੰ ਕੋਈ ਲੋੜ ਨਹੀਂ ਇਸ ਦੌਲਤ ਦੀ, ਸਾਨੂੰ ਕੋਈ ਜ਼ਰੂਰਤ ਨਹੀਂ ਇਸ ਧਨ ਦੀ, ਕਿਉਂਕਿ ਸਾਨੂੰ ਤਾਂ ਗੁਰੂ ਨਾਨਕ ਨੇ ਅੰਦਰ ਦਾ ਖਜ਼ਾਨਾ ਬਖਸ਼ ਦਿੱਤਾ ਹੈ। ਮਾਈ ਮੈਂ ਤਨ ਪਾਇਓ ਹਰ ਨਾਮ, ਮਨ ਮੇਰੋ ਧਾਵਨ ਤੇ ਛੁੱਟਿਓ ਕਰ ਬੈਠੋ ਵਿਸ਼ਰਾਮ। ਕਹਿੰਦੇ ਨੇ ਉਸ ਵਕਤ ਮੱਖਣ ਸ਼ਾਹ ਨੇ ਕਿਹਾ ਦਾਤਾ ਮੈਂ ਸਿੱਖ ਹਾਂ, ਮੈਂ ਕਿਵੇਂ ਜਰ ਸਕਾਂਗਾ ਮੇਰੇ ਮੁਰਸ਼ਦ ਤੇ ਮੇਰੇ ਗੁਰੂ ਤੇ ਕੋਈ ਗੋਲੀ ਚਲਾਏ। ਉੱਥੇ ਹਜ਼ੂਰ ਨੇ ਜਿਹੜੇ ਸ਼ਬਦ ਕਹੇ ਗੁਰਮੁਖੋ ਚੇਤੇ ਰੱਖਣ ਵਾਲੇ, ਮੈਂ ਅਰਜ਼ ਕਰਾਂਗਾ ਅਧਿਆਤਮਕ ਜੀਵਨ ਕਮਾਉਣ ਵਾਲਾ ਤਾਂ ਅਪਣਾ ਲਏਗਾ, ਪਰ ਰਾਜਨੀਤੀ ਕਰਨ ਵਾਲਾ ਬੰਦਾ ਇਹਨੂੰ ਅਪਣਾ ਨਹੀਂ ਸਕੇਗਾ। ਇਹ ਸ਼ਬਦ ਮੈਂ ਸੱਚ ਕਹਿ ਰਿਹਾ। ਸਤਿਗੁਰੂ ਨੇ ਕਿਹਾ ਮੱਖਣ ਸ਼ਾਹ ਤੂੰ ਕਾਸ ਲਈ ਆਇਆ ਬਕਾਲੇ ਦੀ ਧਰਤੀ ਤੇ? ਕਹਿਣ ਲੱਗਾ ਗੁਰੂ ਤੇਗ ਬਹਾਦਰ ਤੁਹਾਡੀ ਖੁਸ਼ੀ ਲੈਣ ਲਈ, ਸਾਡੀ ਖੁਸ਼ੀ ਲੈਣ ਲਈ। ਕਹਿਣ ਲੱਗਾ ਮਹਾਰਾਜ ਖਾਂ, ਸਤਿਗੁਰੂ ਨੇ ਕਿਹਾ ਇੱਕ ਕੰਮ ਕਰ, ਇਸ ਸ਼ੀਏ ਮਸੰਦ ਦੇ ਰੱਸੇ ਖੋਲ ਦੇ, ਤੀਰ ਮਲ ਨੂੰ ਛੱਡ ਦੇ। ਕਹਿੰਦਾ ਮਹਾਰਾਜ ਛੱਡ ਦਿਆਂ? ਸਤਿਗੁਰੂ ਨੇ ਕਿਹਾ ਖਿਮਾ ਕਰਨ ਦੀ ਜਾ ਸਿੱਖ, ਖਿਮਾ ਵਰਗਾ ਇਸ਼ਨਾਨ ਕੋਈ ਨਹੀਂ, ਖਿਮਾ ਵਰਗਾ ਦਾਨ ਕੋਈ ਨਹੀਂ, ਖਿਮਾ ਵਰਗਾ ਤਪ ਕੋਈ ਨਹੀਂ। ਜੇ ਤੂੰ ਆਪਣੇ ਅੰਦਰ ਦਾ ਸੁੱਖ ਚਾਹਨਾ, ਸਾਡੀ ਖੁਸ਼ੀ ਕਰਨਾ ਚਾਹਨਾ, ਇਹਨਾਂ ਨੂੰ ਖਿਮਾ ਕਰ ਦੇ। ਜੇ ਖਿਮਾ ਕਰ ਦੇਗਾ ਤੇ ਭਗਵਾਨ ਤੇਰੇ ਹਿਰਦੇ ਵਿੱਚ ਵੱਸ ਜਾਏਗਾ। ਪਰ ਇਹ ਖੇਲ ਕਠਿਨ ਹੈ, ਬੜਾ ਮੁਸ਼ਕਲ ਇਹ ਖੇਲ। ਉੱਥੇ ਲਿਖਿਆ ਇਤਿਹਾਸ ਵਿੱਚ ਸੂਰਜ ਪ੍ਰਕਾਸ਼ ਦੇ ਬਚਨ ਨੇ, ਕਹਿਣ ਲੱਗੇ ਕਰਨੀ ਸ਼ਿਮਾ ਮਹਾ ਤਪ ਜਾਨ, ਸ਼ਿਮਾ ਕਰਨ ਕੀ ਦੈਵੋ ਦਾਨ, ਸ਼ਮਾ ਸਿਕਲ ਤੀਰਤ ਇਸ਼ਨਾਮ, ਸ਼ਿਮਾ ਕਰਤ ਨਰ ਕੀ ਕਲਿਆਣ, ਸ਼ਿਮਾ ਸਮਾਨ ਆਨ ਗੁਣ ਨਾਹੇ, ਤਾਂ ਤੇ ਸ਼ਿਮਾ ਧਰੋ ਮਨ ਮਾਹੇ, ਖਿਮਾ ਕਰਦੇ ਮੱਖਣ ਸ਼ਾਹ ਚੇਤੇ ਰੱਖੀ ਕਮਜ਼ੋਰ ਗੋਲੀ ਚਲਾ ਜਾਂਦਾ ਹੈ ਤੇ ਬਹਾਦਰ ਗੋਲੀ ਚਲਾਉਣ ਵਾਲੇ ਨੂੰ ਵੀ ਖਿਮਾ ਕਰ ਦਿੰਦਾ ਹੈ। ਤੂੰ ਸੂਰਮਾ ਹੈ ਨਾ ਤੇ ਸੂਰਮਾ ਜਰ ਸਕਦਾ ਹੈ। ਮੱਖਣ ਸ਼ਾਹ ਦੀਆਂ ਅੱਖਾਂ ਚੋਂ ਪਾਣੀ ਆ ਗਿਆ, ਕਹਿੰਦਾ ਸੱਚੇ ਪਾਤਸ਼ਾਹ ਅਸੀਂ ਲੋਕ ਇਹ ਨਹੀਂ ਕਰ ਸਕਦੇ ਸਾਂ, ਪਰ ਤੇਰੇ ਘਰ ਦੀ ਖੇਡ ਮੇਰੇ ਸਤਿਗੁਰੂ ਨੇ ਕੇਵਲ ਕਿਹਾ ਨਹੀਂ, ਨਾਲ ਬਚਨ ਕੱਲ ਵੀ ਕਹਿ ਸਨ ਕਿ ਉਸਤਤ ਤੇ ਨਿੰਦਾ ਹਰਕ ਤੇ ਸੋਗ, ਜੇ ਗੁਰੂ ਤੇਗ ਬਹਾਦਰ ਦੇ ਅੰਦਰ ਦੇ ਦਰਸ਼ਨ ਕਰਨੇ ਨੇ ਤੇ ਸੋਰਠ ਰਾਗ ਦਾ ਇਹ ਸ਼ਬਦ ਕਦੀ ਭੁੱਲੋ ਨਾ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ ਪਰ ਇਹ ਖੇਲ ਕਠਿਨ ਹੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ ਸੁੱਖ ਸਨੇ ਅਰ ਭੈਣੀ ਜਾਂ ਕਹਿ ਕੰਚਨ ਮਾਟੀ ਮਾਨੇ, ਨਾ ਨਿੰਦਿਆ ਨਾ ਉਸਤਤ ਜਾਂ ਕਹਿ ਲੋਭ ਮੋਹ ਅਭਿਮਾਨਾ, ਹਰਕ ਸੋਗ ਤੇ ਰਹੇ ਨਿਆਰੋ ਨਾਹੇ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੇ ਨਿਰਾਸਾ, ਕਾਮ ਕ੍ਰੋਧ ਜੈ ਪਰਸੈ ਨਾਹਿਨ ਤੇ ਘਟ ਬ੍ਰਹਮ ਨਿਵਾਸਾ, ਗੁਰ ਕਿਰਪਾ ਜੇ ਨਰਕੋ ਕੀਨੀ ਇਹ ਹੈ ਤਾਂ ਖੇਲ ਕਠਿਨ, ਗੁਰ ਕਿਰਪਾ ਜੇ ਨਰਕੋ ਕੀਨੀ ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਹਜ਼ੂਰ ਬਾਬਾ ਬਕਾਲਾ ਸਾਹਿਬ ਤੋਂ ਉੱਠੇ, ਚੇਤੇ ਰੱਖਿਓ ਮੱਥਾ ਹਰਿਮੰਦਰ ਵਿੱਚ ਗੁਰੂ ਤੇਗ ਬਹਾਦਰ ਵੀ ਟੇਕਣ ਗਏ। ਮੇਰੀ ਗੱਲ ਧਿਆਨ ਨਾਲ ਸੁਣਿਓ, ਜੇ ਗੁਰੂ ਘਰ ਵਿੱਚ ਵਿਤਕਰੇ ਪੈਦਾ ਹੋ ਜਾਣਗੇ, ਅੱਜ ਇਹ ਕੁਝ ਹੋ ਰਿਹਾ ਹੈ ਸੱਚ, ਇਵੇਂ ਜਿੱਥੇ ਕੋਈ ਕਾਬਜ ਹੈ ਉਹ ਆਪਣੇ ਸੱਚ ਨੂੰ ਅਖੀਰਲਾ ਸੱਚ ਕਹਿ ਰਿਹਾ ਹੈ, ਪਰ ਜੇ ਗੁਰੂ ਨੂੰ ਪੁੱਛ ਕੇ ਦੇਖੋ ਉਹ ਕਹੇਗਾ ਭਲਿਓ ਤੁਸੀਂ ਮੇਰੇ ਕੋਲ ਲੈ ਕੇ ਵੀ ਕਿਹੜੇ ਕੇਵਲ ਕੂੜ ਦੇ ਗੱਡੇ ਢੋਈ ਜਾ ਰਹੇ। ਸਤਿਗੁਰੂ ਗੁਰੂ ਤੇਗ ਬਹਾਦਰ ਬਕਾਲਾ ਸਾਹਿਬ ਤੋਂ ਅੰਮ੍ਰਿਤਸਰ ਗਏ। ਅੰਮ੍ਰਿਤਸਰ ਬਾਬੇ ਪਿਰਥੀਏ ਦੇ ਪੋਤੇ ਖਾਰਜੀ ਦਾ ਉਸ ਵਕਤ ਕਬਜ਼ਾ ਸੀ, ਬਾਬੇ ਮਿਹਰਵਾਨ ਦੇ ਪੁੱਤਰ ਦਾ। ਉਸ ਵਕਤ ਹਰਿਮੰਦਰ ਸਾਹਿਬ ਅੰਦਰ ਉਹ ਮਹੱਲਾ ਸੱਤਵਾਂ ਕਹਿ ਕੇ ਕਵਿਤਾ ਰਚ ਕੇ ਕੀਰਤਨ ਕਰਾ ਰਿਹਾ ਸੀ। ਸਤਿਗੁਰੂ ਗੁਰੂ ਤੇਗ ਬਹਾਦਰ ਅੰਮ੍ਰਿਤਸਰ ਗਏ ਤੇ ਜਦੋਂ ਉਹਨਾਂ ਨੂੰ ਪਤਾ ਲੱਗਾ, ਉਹਨਾਂ ਨੇ ਹਰਿਮੰਦਰ ਸਾਹਿਬ ਦੇ ਦਰਵਾਜ਼ੇ ਬੰਦ ਕਰ ਦਿੱਤੇ, ਦਰਸ਼ਨੀ ਡਿਊੜੀ ਦਾ ਕਿਵਾੜ ਬੰਦ ਕਰ ਦਿੱਤਾ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਇਸ਼ਨਾਨ ਕੀਤਾ ਸਰੋਵਰ, ਜਿੱਥੇ ਥੜਾ ਸਾਹਿਬ ਆਪਾਂ ਦਰਸ਼ਨ ਕਰਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਲ, ਉੱਥੇ ਹਜ਼ੂਰ ਥੜੇ ਤੇ ਬੈਠੇ। ਕੋਈ ਸਮਾਂ ਇੰਤਜ਼ਾਰ ਕੀਤੀ ਪਰ ਮਸੰਦ ਦਰਵਾਜ਼ੇ ਬੰਦ ਕਰਕੇ ਚਲੇ ਗਏ, ਕਿਵਾੜ ਬੰਦ ਕਰ ਦਿੱਤੇ। ਤੇ ਕਈ ਵਾਰੀ ਮੈਂ ਸੋਚਣਾ ਇਹੋ ਜਿਹਾ ਵੀ ਸਮਾਂ ਜ਼ਿੰਦਗੀ ਵਿੱਚ ਵਾਪਰ ਸਕਦਾ ਹੈ ਕਿ ਗੁਰੂ ਨਾਨਕ ਸਾਹਿਬ ਦਾ ਘਰ ਹੋਵੇ ਤੇ ਗੁਰੂ ਨਾਨਕ ਦੀ ਜੋਤ ਮੱਥਾ ਟੇਕਣ ਆਵੇ ਤੇ ਉਸ ਜੋਤ ਲਈ ਵੀ ਦਰਵਾਜ਼ੇ ਬੰਦ ਕਰ ਦਿੱਤੇ। ਪਰ ਸਿੱਖਾਂ ਗੁਰੂ ਘਰ ਨੂੰ ਛੱਡੀ ਨਾ, ਭਾਵੇਂ ਤੈਨੂੰ ਪਰਕਰਮਾ ਵਿੱਚ ਟੇਕ ਕੇ ਮੱਥਾ ਟੇਕਣਾ ਪੈ ਜਾਏ, ਸਤਿਗੁਰੂ ਦਾ ਘਰ ਨਹੀਂ ਛੱਡਣਾ। ਇਹੀ ਕਾਰਨ ਪਿਛਲੇ ਸਾਲ ਮੈਂ ਇੱਥੇ ਅਰਜ਼ ਕੀਤੀ ਸੀ, ਜਦੋਂ ਭਾਈ ਜੈਤਾ ਜੀ ਸੀਸ ਲੈ ਕੇ ਗਏ ਰੰਗਰੇਟਾ ਗੁਰੂ ਕਾ ਬੇਟਾ ਕਿਹਾ ਤੇ ਹਜ਼ੂਰ ਨੇ ਕਿਹਾ ਸੀ ਕੁਛ ਮੰਗੋ ਤੇ ਬੇਨਤੀ ਕੀਤੀ ਸਤਿਗੁਰੂ ਅੰਮ੍ਰਿਤਸਰ ਕੇ ਇਸ਼ਨਾਨ ਬਖਸ਼ੋ। ਮਹਾਰਾਜ ਕੋਈ ਸਮਾਂ ਰੁਕੇ, ਇੱਥੋਂ ਵੱਲੇ ਪਿੰਡ ਵੀ ਚਲੇ ਗਏ। ਸੰਗਤਾਂ ਨੂੰ ਪਤਾ ਲੱਗਾ, ਮਸੰਦਾਂ ਨੂੰ ਫਿਟਕਾਰਾਂ ਪਾਈਆਂ ਗਈਆਂ, ਅੰਮ੍ਰਿਤਸਰ ਦੀਆਂ ਬੀਬੀਆਂ ਵੱਲੇ ਪਿੰਡ ਦੀਆਂ ਬੀਬੀਆਂ ਗੁਰੂ ਤੇਗ ਬਹਾਦਰ ਦੀ ਸੇਵਾ ਵੀ ਜੁੜੀਆਂ। ਉੱਥੇ ਮਹਾਰਾਜ ਨੇ ਕਿਹਾ ਵੱਲਾ ਗੁਰੂ ਕਾ ਗੱਲਾ, ਨਾਲ ਸ਼ਬਦ ਕਿਹਾ ਮਾਈਆਂ ਰੱਬ ਰਜਾਈਆਂ ਭਗਤੀ ਲਾਈਆਂ। ਇੱਥੇ ਮਸੰਦ ਆਏ ਹਜ਼ੂਰ ਦੇ ਚਰਨਾਂ 'ਚ ਆ ਕੇ ਚੁੱਕੇ, ਕਹਿਣ ਲੱਗੇ ਮਹਾਰਾਜ ਸਾਨੂੰ ਖਿਮਾ ਕਰੋ। ਮਹਾਰਾਜ ਜੀ ਨੇ ਉਹਦੇ ਜਿਹੜੇ ਸ਼ਬਦ ਕਹੇ, ਭਾਵੇਂ ਉਹ ਸਦੀਆਂ ਪਹਿਲਾਂ ਕਹੇ, ਉਹ ਸ਼ਬਦ ਸਨ ਨਹਿ ਮਸੰਦ ਤੁਮ ਅੰਮ੍ਰਿਤਸਰੀਏ। ਇੱਥੇ ਇੱਕ ਬੇਨਤੀ ਸੁਣਿਓ, ਪੂਰੇ ਅੰਮ੍ਰਿਤਸਰ ਲਈ ਨਹੀਂ ਕਿਹਾ, ਨਹਿ ਮਸੰਦ ਤੁਹਾਨੂੰ ਪ੍ਰਚਾਰਕ ਥਾਪਿਆਂ, ਤੁਹਾਨੂੰ ਗੱਦੀ ਤੇ ਬਿਠਾ ਕੇ ਗੁਰੂ ਨੇ ਉਪਦੇਸ਼ ਕਰਨ ਲਈ ਪ੍ਰੇਰਿਆ, ਪਰ ਤੁਸੀਂ ਮਸੰਦਾਂ ਵਾਲਾ ਕਿਰਦਾਰ ਨਹੀਂ ਨਿਭਾਇਆ। ਮਸੰਦ ਦਾ ਅਰਥ ਹੁੰਦਾ ਮਸਨਦ ਉੱਤੇ ਬੈਠਣ ਵਾਲਾ, ਗੱਦੀ ਤੇ ਬੈਠਣ ਵਾਲਾ। ਨਹਿ ਮਸੰਦ ਤੁਮ ਅੰਮ੍ਰਿਤਸਰੀਏ, ਤ੍ਰਿਸ਼ਨਾ ਅਗਨ ਤੇ ਅੰਤਰ ਸੜੀਏ, ਤੁਸੀਂ ਆਪਣੇ ਆਪ ਨੂੰ ਮਸੰਦ ਨਾ ਕਹਾਓ, ਅੰਮ੍ਰਿਤਸਰ ਰਹਿ ਕੇ ਵੀ ਤੁਹਾਡੇ ਅੰਦਰ ਤ੍ਰਿਸ਼ਨਾ ਦੀ ਅੱਗ ਵੀ ਸੜੇ ਹੋਏ। ਸਿਰਫ ਇੱਥੇ ਇੱਕ ਬੇਨਤੀ ਜ਼ਰੂਰ ਕਰਨੀ ਚਾਹਾਂਗਾ, ਇਹਨੂੰ ਇਹ ਨਾ ਸਮਝਣਾ ਮਨ ਦਾ ਖੰਡਾਕ ਹੈ ਕੋਈ। ਮੈਂ ਇੱਕ ਵਾਰ ਅਰਜ਼ ਕੀਤੀ ਸੀ ਭਾਈ ਗੁਰਦਾਸ ਸਾਹਿਬ ਦਾ ਇੱਕ ਕਵਿਤ ਕਹਿ ਕੇ ਸ਼ਬਦ ਦੇ ਅਖਰੀ ਅਰਥ, ਕਿਉਂਕਿ ਵਕਤ ਹੋ ਚੱਲਿਆ ਹੈ। ਭਾਈ ਸਾਹਿਬ ਕਹਿੰਦੇ ਨੇ ਦੇਖੋ ਜੇ ਬਾਹਰੋਂ ਅੱਗ ਲੱਗ ਜਾਏ ਤੇ ਆਪਾਂ ਪਾਣੀ ਪਾ ਕੇ ਅੱਗ ਨੂੰ ਬੁਝਾ ਦਿਆਂਗੇ। ਮੰਨ ਲਓ ਅੱਗ ਲੱਗ ਜਾਏ ਕਿਸੇ ਦੇ ਤਨ ਨੂੰ, ਕਿਸੇ ਦੇ ਘਰ ਨੂੰ, ਆਪਾਂ ਕਹਾਂਗੇ ਨੇੜੇ ਦਰਿਆ ਹੈ, ਨਦੀ ਹੈ, ਤੇ ਨਦੀ ਵਿੱਚੋਂ ਪਾਣੀ ਪਾ ਕੇ ਅੱਗ ਬੁਝਾ ਦਿਓ। ਗੁਰਮੁਖੋ ਬਾਹਰ ਦੀ ਅੱਗ ਲੱਗੇ ਤੇ ਨਹਿਰ ਤੇ ਨਦੀ ਦਾ ਪਾਣੀ ਬੁਝਾ ਦੇਗਾ, ਤੇ ਜੇ ਬੇੜੀ ਵਿੱਚ ਬੈਠਿਆਂ ਨਦੀ ਦੇ ਪਾਣੀ ਨੂੰ ਅੱਗ ਲੱਗ ਜਾਏ ਉਹਨੂੰ ਕਿੱਥੇ ਜਾ ਕੇ ਬੁਝਾਵਾਂਗੇ। ਸਮਝੋ ਇਸ ਉਦਾਹਰਨ, ਬਾਹਰ ਦੀ ਅੱਗ ਪਾਣੀ ਨਾਲ ਬੁਝੇਗੀ, ਜੇ ਪਾਣੀ ਨੂੰ ਅੱਗ ਲੱਗ ਜਾਏ ਉਹਨੂੰ ਕਿੱਥੇ ਬੁਝਾਵਾਂਗੇ। ਜੇ ਇੱਕ ਬੰਦਾ ਚੋਰਾਂ ਤੋਂ ਡਰਦਾ ਹੋਇਆ ਕਿਤੇ ਕਿਲ੍ਹੇ ਵੀ ਚਲਾ ਜਾਏ ਕਿ ਮੈਨੂੰ ਰਾਜੇ ਦੇ ਕਿਲ੍ਹੇ ਵਿੱਚ ਹੁਣ ਡਰ ਨਹੀਂ, ਤੇ ਜੇ ਕਿਲ੍ਹੇ ਵਿੱਚ ਵੜਦੇ ਕੋਈ ਰਾਜੇ ਦੇ ਸੰਤਰੀ ਉਹਦਾ ਸਿਰ ਲਾ ਕੇ ਵੱਢ ਕੇ ਉਹਨੂੰ ਲੁੱਟ ਲੈਣ, ਉਹ ਬੰਦਾ ਜਾਏਗਾ ਕਿੱਥੇ। ਮੈਂ ਬੇਨਤੀ ਕਰਾਂ ਮਾਇਆ ਦੇ ਦੁੱਖ ਤੋਂ, ਅੰਦਰ ਦੀ ਭਟਕਣਾ ਤੋਂ ਡਰਦਾ ਬੰਦਾ ਗੁਰਦੁਆਰੇ ਜਾਂਦਾ ਹੈ, ਤੇ ਜੇ ਗੁਰਦੁਆਰੇ ਵਿੱਚ ਵੀ ਲੋਕ ਅੱਗ ਬਾਲ ਕੇ ਬੈਠੇ ਹੋਣ ਤੇ ਬੰਦਾ ਸ਼ਾਂਤੀ ਲਈ ਜਾਏਗਾ ਕਿੱਥੇ। ਭਾਈ ਸਾਹਿਬ ਸਦੀਆਂ ਪਹਿਲਾਂ ਇਹ ਬਚਨ ਕਹਿ ਕੇ ਗਏ ਕਿ ਬਾਹਰ ਕੀ ਅਗਨ ਬੂਝਤ ਜਲ ਸਰਤਾ ਕਹਿ, ਨਾਉ ਮੈਂ ਜੇ ਲਾਗੈ ਅਗਨ ਕੈਸਾ ਕਹਿ ਬੁਝਾਈਐ, ਬਾਹਰ ਤੇ ਭਾਗ ਓਟ ਲੀਜੀਐ ਤੇ ਕੋਟ ਗੜ, ਗੜ ਮੈਂ ਜੋ ਲੂਟ ਲੀਜੈ ਕਹੋ ਕਤ ਜਾਈਐ, ਚੋਰਨ ਕੋ ਤਰਾਸ ਪਾਏ ਸ਼ਰਨ ਗਹੇ ਨਰਿੰਦ, ਮਾਰੇ ਮਖੀਪਤ ਜੀਓ ਕੈਸੈ ਕਹਿ ਬਚਾਈਐ। ਅੱਗੇ ਕਹਿੰਦੇ ਮਾਇਆ ਡਰ ਡਰ ਪਤ ਹਾਰ ਗੁਰਦੁਆਰੇ ਜਾਵੇ, ਤਾਂ ਜੋ ਵਿਆਪੈ ਮਾਇਆ ਕਹੋ ਕਤ ਠਹਿਰਾਈਐ। ਜੇ ਗੁਰੂ ਘਰ ਵਿੱਚ ਵੀ ਅੰਦਰ ਦੀ ਅੱਗ ਨਾ ਸ਼ਾਂਤ ਹੋਵੇ ਤੇ ਬੰਦੇ ਨੇ ਜਾਣਾ ਕਿੱਥੇ। ਮੈਂ ਸਿਰਫ ਅੱਜ ਇੱਕ ਪ੍ਰਕਰਨ ਲਿਆ ਹੈ ਕਿ ਗੁਰੂ ਤੇਗ ਬਹਾਦਰ ਮਹਾਰਾਜ ਉਹਨਾਂ ਨੇ ਕਿਹਾ ਭਾਈ ਪਰਮਾਰਥ ਕਮਾਉਣਾ ਬੜੀ ਕਠਿਨ ਖੇਲ ਹੈ, ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਐਨਸ ਭਾਗੋ, ਸੁਖ ਦੁੱਖ ਦੋਨੋਂ ਸਮ ਕਰ ਜਾਣਾ ਔਰ ਮਾਨ ਅਪਮਾਨਾ, ਹਰਕ ਸੋਗ ਤੇ ਰਹਿ ਅਤੀਤਾ ਤਿੰਨ ਜਗ ਤਤ ਪਛਾਨਾ। ਮਹਾਰਾਜ ਕਹਿਣ ਲੱਗੇ ਗੱਲ ਹੋਰ ਚੇਤੇ ਰੱਖੋ ਕਿ ਉਸਤਤ ਨਿੰਦਾ ਦੋ ਤਿਆਗੈ, ਖੋਜੈ ਪਦ ਨਿਰਬਾਨਾ, ਜਨ ਨਾਨਕੇ ਖੇਲ ਕਠਿਨ ਕਹਿ ਕਿਨਹੂੰ ਗੁਰਮੁਖ ਜਾਨ। ਅੱਜ ਦੀ ਪੌੜੀ ਦੇ ਅਰਥ ਨੇ, ਹਜ਼ੂਰ ਮਹਾਰਾਜ ਕਹਿੰਦੇ ਨੇ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਪੌੜੀ ਹੈ ਕਿ ਜਿਨ੍ਹਾਂ ਅੰਦਰ ਕੂੜ ਵਰਤੈ ਸੱਚ ਨਾ ਭਾਵੇ, ਜਿਨ੍ਹਾਂ ਦੇ ਅੰਦਰ ਝੂਠ ਹੈ ਉਹਨਾਂ ਨੂੰ ਸੱਚ ਕਦੀ ਚੰਗਾ ਨਹੀਂ ਜੇ ਲੱਗਦਾ। ਮੈਂ ਬੇਨਤੀ ਕਰਾਂ ਅੱਖ ਵਿੱਚ ਕੱਖ ਕਦੀ ਨਹੀਂ ਸਮਾ ਸਕਦਾ, ਅੱਖ ਵਿੱਚ ਕੰਕਰੀਟ ਪੈ ਜਾਏ ਉਹ ਸਮਾ ਸਕੇਗਾ, ਦੁੱਧ ਵਿੱਚ ਕਾਂਜੀ ਕਿਤੇ ਸਮਾ ਸਕੇਗੀ, ਸਰੀਰ ਵਿੱਚ ਮੋਹਰਾ ਕਿਤੇ ਸਮਾ ਸਕੇਗਾ, ਰੂਹ ਵਿੱਚ ਕਦੀ ਚੰਗਿਆੜੀ ਸਮਾ ਸਕੇਗੀ। ਜਿਵੇਂ ਅੱਖਾਂ ਵਿੱਚ ਕੱਖ, ਦੁੱਧ ਵਿੱਚ ਕਾਂਜੀ, ਰੂਹ ਵਿੱਚ ਅੱਗ ਨਹੀਂ ਸਮਾ ਸਕਦੀ, ਇੱਥੇ ਜਿੱਥੇ ਸੱਚ ਹੋਵੇਗਾ ਉੱਥੇ ਕੂੜ ਵੀ ਕਦੀ ਨਹੀਂ ਸਮਾ ਸਕੇਗਾ। ਜਿਨ੍ਹਾਂ ਅੰਦਰ ਕੂੜ ਵਰਤੈ ਸੱਚ ਨਾ ਪਾਵੀ, ਜੇ ਕੋ ਬੋਲੈ ਸੱਚ ਕੂੜਾ ਜਲ ਜਾਵੇ। ਜੇ ਕੋਈ ਸੱਚ ਬੋਲਦਾ ਤੇ ਝੂਠੇ ਨੂੰ ਅੱਗ ਲੱਗਦੀ ਹੈ। ਮੇਰੇ ਗੁਰੂ ਰਾਮਦਾਸ ਦੀ ਗੌੜੀ ਕੀ ਵਾਰ ਪੜਿਓ, ਤੇ ਜਿਹੜੇ ਸਹਿਜ ਪਾਠ ਕਰਦੇ ਨੇ ਨਾ, ਤੇ ਜਦੋਂ ਕਿਤੇ ਸਮਾਜ ਠੋਕਰਾਂ ਮਾਰੇ, ਲੋਕ ਅਕਾਰਨ ਨਿੰਦਿਆ ਕਰਨ, ਕਿਉਂਕਿ ਸੱਚ ਨੂੰ ਫਾਂਸੀ ਹੈ, ਸੱਚ ਤੇ ਸਿਰ ਤੇ ਆਰਾ ਹੈ, ਸੱਚ ਦੇਗ ਵਿੱਚ ਉਬਾਲਿਆ ਜਾਂਦਾ, ਸੱਚ ਉੱਤੇ ਤਲਵਾਰ ਚਲਾਈ ਜਾਂਦੀ ਏ। ਪਰ ਇਹ ਗੱਲ ਚੇਤੇ ਰੱਖਿਓ, ਵਕਤੀ ਤੌਰ ਤੇ ਜ਼ਾਲਮ ਤੇ ਝੂਠੇ ਲੋਕ ਸੱਚ ਨੂੰ ਖਤਮ ਕਰਨਾ ਚਾਹੁੰਦੇ ਨੇ, ਪਰ ਝੂਠਿਆਂ ਦਾ ਨਾਮੋ ਨਿਸ਼ਾਨ ਮਿਟ ਜਾਂਦਾ। ਜਿੱਥੇ ਸੱਚ ਦੇ ਖੂਨ ਦੇ ਕਤਰੇ ਡਿੱਲਦੇ ਨੇ ਉੱਥੇ ਕੇਸਰੀ ਨਿਸ਼ਾਨ ਚੁੱਲ ਜਾਂਦੇ ਹੁੰਦੇ, ਕਿਉਂਕਿ ਓੜਕ ਸੱਚ ਰੱਖੀ। ਗੁਰੂ ਰਾਮਦਾਸ ਜੀ ਦਾ ਇੱਕ ਬਚਨ ਹੈ, ਕਹਿੰਦੇ ਨੇ ਕੂੜੇ ਬੰਦੇ ਨੂੰ ਸੱਚਾ ਸਿੱਖ ਤਾਂ ਦੂਰ ਦੀ ਗੱਲ ਚੰਗਾ ਲੱਗਣਾ, ਝੂਠੇ ਬੰਦਿਆਂ ਨੂੰ ਤਾਂ ਗੁਰੂ ਵੀ ਕਈ ਵਾਰੀ ਚੰਗਾ ਨਹੀਂ ਲੱਗਦਾ, ਕਿਉਂਕਿ ਉਹ ਗੁਰੂ ਕੋਲ ਵੀ ਸਿਰਫ ਸਮਾਂ ਹੀ ਪਾਸ ਕਰਨ ਵਾਸਤੇ ਬੈਠਦੇ। ਸਤਿਗੁਰੂ ਦਾ ਇੱਕ ਬਚਨ ਹੈ, ਹਜ਼ੂਰ ਨੇ ਫੁਰਮਾਇਆ, ਕਹਿਣ ਲੱਗੇ ਜਿਹੜਾ ਇਹ ਸ਼ਬਦ ਕਹਿ, ਜੇ ਕੋ ਬੋਲੈ ਸੱਚ ਕੂੜਾ ਜਲ ਜਾਵਹੀ, ਉਹਨੂੰ ਇੱਕੋ ਦਮ ਅੱਗ ਲੱਗ ਜਾਂਦੀ ਹੈ। ਸਤਿਗੁਰੂ ਨੇ ਫੁਰਮਾਇਆ, ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਿਗੁਰ ਪਾਸ, ਉੱਥੇ ਸੱਚ ਵਰਤਦਾ ਕੂੜਿਆਰਾ ਚਿੱਤ ਉਦਾਸ ਓਏ ਵਲ ਛਲ ਕਰ ਝੱਤ ਕੱਢ ਦੇ ਫਿਰ ਜਾਏ ਬਹਿ ਕੂੜਿਆਰਾ ਪਾਸ ਵਿੱਚ ਸੱਚੇ ਕੂੜ ਨਾ ਗੱਡੀ ਮਨ ਵੇਖੋ ਕੋ ਨਰਜਾਸ ਕੂੜਿਆਰ ਕੂੜਿਆਰੀ ਜਾਏ ਰਲੇ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਮਹਾਰਾਜ ਕਹਿੰਦੇ ਜਿਨ੍ਹਾਂ ਅੰਦਰ ਕੂੜ ਵਰਤੈ ਸੱਚ ਨਾ ਭਾਵੀ ਜੇ ਕੋ ਬੋਲੈ ਸੱਚ ਕੂੜਾ ਜਲ ਜਾਵੀ ਕੂੜਿਆਰੀ ਰੱਜੈ ਕੂੜ ਜਿਉਂ ਵਿਸ਼ਟਾ ਕਾਗ ਖਾਵੀ। ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨ ਨੇ ਅਰਥ ਸਾਨੂੰ ਕਰਨੇ ਪੈਣੇ ਨੇ। ਕਹਿੰਦੇ ਨੇ ਕੂੜੇ ਬੰਦੇ ਝੂਠੇ ਬੰਦੇ ਉਹਨਾਂ ਨੂੰ ਕੂੜ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਕਾਂ ਗੰਦਗੀ ਵਿੱਚ ਚੁੰਝ ਮਾਰਦਾ, ਕੂੜੇ ਬੰਦੇ ਇਸ ਤਰ੍ਹਾਂ ਕੂੜ ਵਿੱਚ ਪਰਵਿਰਤ ਰਹਿੰਦੇ। ਫਿਰ ਬੇਨਤੀ ਕਰਾਂ ਮਹਾਰਾਜ, ਕਹਿੰਦੇ ਨੇ ਕੂੜਿਆਂ ਨੂੰ ਸੱਚ ਨਹੀਂ ਪਾਉਂਦਾ। ਹਜ਼ੂਰ ਦਾ ਅਗਲਾ ਬਚਨ, ਜਿਸ ਹੋਏ ਜਿਸ ਹਰ ਹੋਏ ਕਿਰਪਾਲ ਸੋ ਨਾਮ ਧਿਆਵਈ, ਜਿਸ ਉੱਪਰ ਪਰਮਾਤਮਾ ਦਿਆਲੂ ਹੋਵੇ ਉਹ ਪਰਮਾਤਮਾ ਦਾ ਨਾਮ ਧਿਆਉਂਦਾ ਹੈ। ਹਰ ਗੁਰਮੁਖ ਨਾਮ ਆਰਾਧ, ਭਾਈ ਗੁਰੂ ਦੇ ਸਨਮੁਖ ਹੋ ਕੇ ਪਰਮਾਤਮਾ ਦਾ ਨਾਮ ਜਪ, ਕੀ ਹੋਵੇਗਾ ਕੂੜ ਪਾਪ ਲਹਿ ਜਾਵਈ, ਤੇਰਾ ਝੂਠ ਤੇਰਾ ਪਾਪ ਅੰਦਰ ਦੀ ਮੈਲ ਉਤਰ ਜਾਏਗੀ, ਤੂੰ ਬੰਦਗੀ ਕਰ। ਮੈਂ ਬੇਨਤੀ ਸਿਰਫ ਸੰਖੇਪ ਜੀ ਕਰਾਂ, ਦਾਇਰੇ ਵਿੱਚ ਰਹਿ ਕੇ ਗੁਰਮੁਖੋ ਸੱਚਾਈ ਕਮਾਣੀ ਬਹੁਤ ਮੁਸ਼ਕਲ ਹੈ। ਅਸੀਂ ਸੱਚ ਦੀ ਪਰਿਭਾਸ਼ਾ ਆਪੋ ਆਪਣੀ ਨਿਰਧਾਰਤ ਕਰੀ ਬੈਠੇ, ਕਹਿਣ 'ਚ ਕੋਈ ਗੁਰੇਜ ਨਹੀਂ। ਇੱਥੋਂ ਵਾਲਿਆਂ ਦਾ ਸੱਚ ਦੀ ਪਰਿਭਾਸ਼ਾ ਆਪਣੀ ਹੈ ਅਤੇ ਪੰਜਾਬ ਵਾਲਿਆਂ ਦੇ ਸੱਚ ਦੀ ਪਰਿਭਾਸ਼ਾ ਆਪਣੀ ਹੈ। ਅਸੀਂ ਆਪੋ ਆਪਣੀ ਨਿਰਧਾਰਤ ਕੀਤੀ ਹੈ ਪਰਿਭਾਸ਼ਾ। ਅਸਲ ਵਿੱਚ ਸੱਚ ਆਪ ਪਰਮਾਤਮਾ ਹੈ। ਗੁਰੂ ਨੇ ਬਾਣੀ ਵਿੱਚ ਕਿਹਾ, ਨਾਨਕ ਸੱਚੇ ਕੋ ਸੱਚ ਜਾਣ, ਸੱਚੇ ਪਰਮਾਤਮਾ ਨੂੰ ਸੱਚ ਜਾਣ। ਸੱਚ ਕਦੀ ਬਿਣਸਦਾ ਨਹੀਂ, ਸੱਚ ਕਦੀ ਪੁਰਾਣਾ ਨਹੀਂ ਹੁੰਦਾ, ਸੱਚ ਕਦੀ ਕਨਵਰਟ ਤਬਦੀਲ ਨਹੀਂ ਹੁੰਦਾ। ਇਹੀ ਕਾਰਨ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸ਼ੁਰੂਆਤ ਸੱਚ ਤੋਂ ਹੈ। ਤਾਂ ਹੀ ਸਾਹਿਬ ਨੇ ਕਿਹਾ, ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਉਸ ਪਰਮਾਤਮਾ ਨੂੰ ਜਪ ਜੋ ਸਦੀਵ ਕਾਰ ਰਹਿਣ ਵਾਲਾ ਹੈ। ਇਤਨੀਆਂ ਕੁ ਬੇਨਤੀਆਂ ਅੱਜ ਸਵੀਕਾਰ ਕਰਨੀਆਂ, ਬੇਅੰਤ ਭੁੱਲਾਂ ਮੇਰੇ ਤੋਂ ਹੋਈਆਂ ਨੇ, ਕਿਰਪਾ ਕਰਕੇ ਬਖਸ਼ ਦੇਣੀਆਂ। ਬਹੁਤ ਸੰਗਤਾਂ ਨੇ ਫੋਨ ਕਰਕੇ ਵੀ ਕਿਹਾ ਕਿ ਇਹ ਚੀਜ਼ ਬੋਲਿਓ ਇਹ ਬੋਲਿਓ, ਮੈਂ ਸਭ ਤੋਂ ਖਿਮਾ ਮੰਗਾਂਗਾ, ਕਿਉਂਕਿ ਮੈਂ ਕਦੀ ਕਿਸੇ ਦੇ ਫੋਨ 'ਤੇ ਨਾ ਬੋਲਿਆ ਅਤੇ ਨਾ ਮੈਂ ਕਿਸੇ ਦੀ ਚਾਬੀ ਭਰ ਕੇ ਕਦੀ ਬੋਲਿਆ। ਜੋ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੈ, ਮੈਂ ਅੱਜ ਵੀ ਸ਼ਬਦ ਦੇ ਦਾਇਰੇ 'ਚ ਰਹਿ ਕੇ ਸਾਖੀਆਂ ਉਹ ਲਈਆਂ ਜਿਹਦੇ ਵਿੱਚ ਕੂੜ ਅਤੇ ਸੱਤ ਦਾ ਜ਼ਿਕਰ ਹੈ। ਪਰ ਮੈਂ ਇੱਕ ਬੇਨਤੀ ਕਰਨੀ ਹੈ ਕਿ ਸ਼ਰਧਾ ਨੂੰ ਟੁੱਟਣ ਨਾ ਦਿਆ ਜੇ। ਜਿਸ ਬੰਦੇ ਦੇ ਅੰਦਰੋਂ ਸ਼ਰਧਾ ਸੁੱਕ ਗਈ, ਜੜ੍ਹਾਂ ਸੁੱਕ ਜਾਣ ਅਤੇ ਫੁੱਲ ਫਲ ਅਤੇ ਛਾਂ ਦੀ ਆਸ ਕਦੀ ਨਾ ਕਰਿਓ। ਗੁਰੂ ਘਰ ਵਿੱਚ ਸ਼ਰਧਾ ਇੱਕ ਜੜ ਹੈ, ਜਿਹਦੇ ਅੰਦਰ ਸ਼ਰਧਾ ਹੋਵੇਗੀ ਉਹਨੂੰ ਰੂਹਾਨੀਅਤ ਦਾ ਫਲ ਜ਼ਰੂਰ ਲੱਗੇਗਾ। ਅਤੇ ਜੋ ਨਿਤਨੇਮ ਹੈ, ਜੋ ਅਕਾਲ ਤਖਤ ਸਾਹਿਬ ਦੀ ਮਰਿਆਦਾ ਵਿੱਚ ਲਿਖਿਆ, ਜਪ ਜਾਪ ਸਵਈਏ, ਸ਼ਾਮ ਨੂੰ ਸੋਦਰ ਦਾ ਪਾਠ, ਸੌਣ ਲੱਗਿਆਂ ਸੋਹਿਲਾ ਸਾਹਿਬ ਦਾ ਪਾਠ, ਲੋਕ ਵਰਗ ਲਾ ਰਹੇ ਨੇ ਅੱਜ ਕੱਲ੍ਹ। ਅਤੇ ਕਮਾਲ ਦੀ ਗੱਲ, ਲੋਕ ਉਹੀ ਬੋਲਦੇ ਪਏ ਨੇ ਜਿਨ੍ਹਾਂ ਨੂੰ ਉੱਤੇ ਸ੍ਰੀ ਸਾਹਿਬਾਂ ਪਾਈਆਂ ਹੋਈਆਂ। ਸਤਿਗੁਰੂ ਕਿਰਪਾ ਕਰੇ ਆਪਾਂ ਨਿਤਨੇਮ ਦੀ ਬਾਣੀ ਸਿਮਰਨ ਨਾਲ ਜੁੜ ਸਕੀਏ। ਮੈਂ ਪ੍ਰਬੰਧਕ ਕਮੇਟੀ ਦਾ ਅਤੇ ਇੱਥੋਂ ਦਾ ਜਿਤਨਾ ਸਟਾਫ ਹੈ, ਗਿਆਨੀ ਖੇਮ ਸਿੰਘ ਜੀ ਔਰ ਭਾਈ ਸਾਹਿਬ ਜਿਹੜੇ ਰੋਜ਼ ਸ਼ਬਦ ਪੜ੍ਹਦੇ ਰਹੇ, 5 ਮਿੰਟ ਮੈਂ ਲੈ ਲਿਆ, ਮੈਨੂੰ ਬਖਸ਼ ਦਿਆ ਜੀ। ਮੈਂ ਸਭ ਸੰਗਤ ਦਾ ਤਹਿ ਦਿਲੋਂ ਧੰਨਵਾਦੀ ਹਾਂ। ਦਾਸ ਜਦੋਂ ਵੀ ਆਉਂਦਾ ਹੈ, ਗਿਆਨੀ ਜੀ ਬਹੁਤ ਦਿਲੋਂ ਮੁਹੱਬਤ ਕਰਦੇ ਨੇ, ਪਰ ਮੇਰੇ ਕੋਲ ਸਮਾਂ ਇਤਨਾ ਕੁ ਹੁੰਦਾ ਹੈ, ਉਸ ਹਿਸਾਬ ਨਾਲ ਮੈਂ ਸਿਰਫ ਹਾਜ਼ਰੀ ਭਰ ਸਕਿਆ। ਕੱਲ੍ਹ ਨੂੰ ਸਾਧ ਸੰਗਤ ਜੀ ਆਓ ਸ਼ੀਸ਼ਗੰਜ, ਉਸ ਗੁਰੂ ਦੇ ਚਰਨਾਂ 'ਚ ਮੱਥਾ ਟੇਕੀਏ। ਉਹਨਾਂ ਤਾਂ ਕਹਿ ਦਿੱਤਾ ਸੀ ਸ਼ੀਸ਼ ਉਡਾ ਦਿੱਤਾ, ਉਹ ਸ਼ੀਸ਼ ਉਡਾਇਆ ਨਹੀਂ, ਉਹ ਸ਼ੀਸ਼ ਗੰਜ ਬਣ ਗਿਆ। ਗੰਜ ਦਾ ਅਰਥ ਹੁੰਦਾ ਖਜ਼ਾਨਾ। ਉਹਨਾਂ ਇੱਕ ਸੀਸ ਲਾਇਆ ਤੇ ਗੁਰੂ ਤੇਗ ਬਹਾਦਰ ਦੇ ਇੱਕ ਸੀਸ ਨੇ ਸੀਸ ਗੰਜ ਪੈਦਾ ਕਰ ਦਿੱਤੇ, ਸ਼ਹੀਦ ਗੰਜ ਪੈਦਾ ਕਰ ਦਿੱਤੇ। ਉਸ ਸ਼ੀਸ਼ ਵਾਲੇ ਖਜ਼ਾਨੇ ਤੇ ਆਪਾਂ ਕੱਲ ਨੂੰ ਸਜਦਾ ਕਰਨਾ ਹੈ। ਸਮੂਹ ਸੰਗਤਾਂ ਦਾ, ਪ੍ਰਬੰਧਕਾਂ ਦਾ ਤਹਿ ਦਿਲੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।